ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੀ ਗੁਜਰਾਤ ਚ ਹਰ ਜਗ੍ਹਾ ਇਹਦੇ ਬਾਰੇ ਗੱਲ ਕਰ ਰਹੇ ਨੇ ਕਿ ਜੀ ਇਹ ਤਾਂ ਬਹੁਤ ਵਧੀਆ ਗੱਲ ਹੈ। ਸੋ ਤੁਹਾਨੂੰ ਕੀ ਲੱਗਦਾ ਸਰਕਾਰ ਦਾ ਕੀ ਰੁੱਖ ਹੈ, ਸਰਕਾਰ ਮੰਨੇਗੀ ਤੁਹਾਡੀਆਂ ਮੰਗਾਂ? ਤੁਸੀਂ ਤਾਂ ਇੱਥੇ ਜਾਂਦੇ ਹੋ, ਮੀਟਿੰਗ 'ਚ ਜਾਂਦੇ ਹੋ, ਜਦੋਂ ਮੀਟਿੰਗ 'ਚੋਂ ਬਾਹਰ ਆਉਂਦੇ ਹੋ ਸਰਕਾਰ ਨਾਲ ਗੱਲ ਕਰਦੇ ਹੋ, ਅਮਿਤ ਸ਼ਾਹ ਜੀ ਨਾਲ ਗੱਲ ਕਰਦੇ ਹੋ, ਤੋਮਰ ਸਾਹਿਬ ਦੇ ਨਾਲ ਗੱਲ ਕਰਦੇ ਹੋ, ਸਰਕਾਰ ਕੀ, ਸਰਕਾਰ ਦਾ ਰੁੱਖ ਕੀ ਨਜ਼ਰ ਆ ਰਿਹਾ ਕਿ ਮੰਨਦੀ ਹੈ ਇਹ ਚੀਜ਼ਾਂ ਕਿ ਸਕ੍ਰੈਪ ਕਰੇਗੀ ਕਿ ਨਹੀਂ ਮੰਨੇਗੀ ਸਰਕਾਰ?
ਸਰਕਾਰ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੀ ਸਰਕਾਰ ਪਹਿਲਾਂ ਕਿਸਾਨਾਂ ਨਾਲ ਜਮਾਂ ਗੱਲਬਾਤ ਵੀ ਨਹੀਂ ਕਰਦੀ ਹੁੰਦੀ, ਅਜੇ ਉਹ ਕਿਸੇ ਪੁੱਛਦੀ ਨਹੀਂ ਹੁੰਦੀ, ਕਿਸੇ ਮਸਲੇ ਨਹੀਂ ਪੁੱਛਦੀ ਉਹ। ਪਹਿਲਾਂ ਵੀ ਜਿਵੇਂ ਆਪਾਂ ਜੰਮੂ ਕਸ਼ਮੀਰ ਵਾਲਾ ਮਸਲਾ ਆਇਆ, ਬਾਬਰੀ ਬਸ ਆਇਆ, ਰਾਮ ਮੰਦਿਰ ਵਾਲਾ ਆਇਆ, ਸ਼ੀਏ ਵਾਲਾ ਆਇਆ, ਹੋਰ ਕਿਸੇ ਦਾ ਆਇਆ, ਉਹ ਸਾਰੇ ਦੇ ਸਾਰੇ ਜਿਵੇਂ ਕਈ ਕਰੀ ਗਿਆ ਉਹ ਕੁੜੇ ਹੋਈ ਗਏ। ਆਈ ਜਿਵੇਂ ਇਹਨਾਂ ਨੇ ਕਾਨੂੰਨਾਂ ਦੀ ਆੜ ਦੇ ਹੇਠ ਜਿਹੜੇ ਕਾਨੂੰਨ ਲਾਗੂ ਕੀਤੇ ਆ, ਖੇਤੀ ਖੇਤਰ ਨੂੰ ਤਬਾਹ ਕਰਨ ਵਾਲੇ ਕਾਨੂੰਨ, ਇਹਨਾਂ ਨੇ ਵੀ ਇਹ ਕਿਹਾ ਕਿ ਇਸ ਤਰ੍ਹਾਂ ਹੀ ਆਪਾਂ ਪਾਸ ਕਰ ਦਾਂਗੇ, ਇੱਥੇ ਕਹਿੰਦਾ ਕਿਸੇ ਨੇ ਬੋਲਣਾ ਜਾਂ ਕਿਸੇ ਨੇ ਮੇਰਾ ਕਹਿੰਦਾ ਵਿਰੋਧ ਕਰਨਾ, ਨਾ ਮੇਰਾ ਕਿਸੇ ਨੇ ਵਿਰੋਧ ਕੀਤਾ, ਨਾ ਕਿਸੇ ਤੇ ਹਿੰਮਤ ਪਈ ਹੈ ਵੀ ਕੋਈ ਮੋਦੀ ਦੇ ਖਿਲਾਫ਼ ਕੋਈ ਉੱਠ ਕੇ ਖੜਾ ਹੋ ਜਾਵੇ। ਇਹ ਜਿਹੜੀ ਗੱਲਾਂ ਇਹਨੇ ਸੋਚੀਆਂ ਸੀਗੀਆਂ, ਇਹ ਇਹਨਾਂ ਦੇ ਖਿਲਾਫ਼ ਜਿਹੜੇ ਪੰਜਾਬ ਦੇ ਕਿਸਾਨ ਨੇ, ਹਰਿਆਣੇ ਦੇ ਵੀ ਕਿਸਾਨ ਨੇ, ਫਿਰ ਉਹ ਇੱਕ ਮੁੱਠ ਹੋ ਕੇ ਇੱਦਾਂ ਵੀ ਕਰਤੇ ਨੇ ਬਹੁਤ ਜ਼ਿਆਦਾ, ਜਿਹੜੀ ਗੱਲ ਕਰ ਰਹੇ ਉਦੋਂ ਬਿਲਕੁਲ ਇਹ ਉਲਟ ਕਰਦੇ ਆ। ਉਹ ਜਿਹੜੇ ਸਾਡੇ ਨਾਲ ਪਹਿਲਾਂ ਮਖੌਲ ਕੀਤੇ, 15-15 ਲੱਖ ਦੇਵਾਂਗੇ, ਘਰ ਘਰ ਨੌਕਰੀ ਦੇਵਾਂਗੇ, ਆਮਦਨ ਛੋਟੀ ਦੁੱਗਣੀ ਕਰ ਦਿਆਂਗੇ, ਬਾਈਕ ਛੋਟੀ ਆਮਦਨ ਦੁੱਗਣੀ ਹੋ ਜੂਗੀ, ਇਹ ਸਾਡਾ ਕਰਜ਼ੇ ਵਧੇ ਆ, ਸਾਡੀਆਂ ਖੁਦਕੁਸ਼ੀਆਂ ਵਧੀਆ ਨੇ, ਇਹ ਜਾਣੀ ਜਿਹੜੀਆਂ ਗੱਲਾਂ ਕਹਿੰਦੇ ਆ ਵੀ ਖੁਸ਼ੀ ਦਾ ਮਾਹੌਲ ਆ, ਇੱਥੇ ਤਾਂ ਗਮੀ ਦਾ ਮਾਹੌਲ ਹੋਇਆ ਪਿਆ, ਘਰ ਘਰ ਸੋਗ ਪਏ ਪਏ ਨੇ। ਹਾਂ ਖੁਸ਼ੀ ਤਾਂ ਹੈਗੀ ਆ, ਕਾਰਪੋਰੇਟ ਘਰਾਣਿਆਂ ਦੀਆਂ ਆਮਦਨਾਂ ਵੱਧ ਰਹੀਆਂ ਨੇ, ਇਹਨਾਂ ਦੀਆਂ ਆਮਦਨਾਂ ਵੱਧ ਰਹੀਆਂ ਨੇ, ਸਿਆਸੀਆਂ ਦੀਆਂ ਆਮਦਨਾਂ ਵੱਧ ਰਹੀਆਂ ਨੇ, ਅਫਸਰ ਸਾਈ ਵਾਲੋ ਵਾਲ ਹੋ ਰਹੀ ਆ, ਉਹ ਚਾਂਭੜਾ ਪਾ ਰਹੀ ਹੈ, ਪਰ ਗਰੀਬ ਤਾਂ ਮਰ ਰਹੇ ਆ, ਉਹ ਤਾਂ ਹੋਰ ਵੀ ਕਰਾਇਆ ਜਾ ਰਿਹਾ, ਇਹ ਬਿਲਕੁਲ ਗਲਤ ਗੱਲ ਹੈ।
ਠੀਕ ਹੈ ਜੀ, ਔਰ ਦੂਸਰਾ ਮੈਂ ਇਹ ਪੁੱਛਣਾ ਚਾਹ ਰਿਹਾ ਸੀਗਾ ਕਿ ਜੇ ਹੁਣ ਸਰਕਾਰ ਨਹੀਂ ਬਣਦੀ ਹੈ, ਮਤਲਬ ਕਿ ਜਿਸ ਤਰ੍ਹਾਂ ਤੁਸੀਂ ਦੇਖੋ ਉੱਥੇ ਤੁਸੀਂ ਹੁਣੇ ਗੱਲ ਕੀਤੀ ਵੀ ਜੋ ਕੁਛ ਨਰਿੰਦਰ ਮੋਦੀ ਜੀ ਕਰ ਰਹੇ ਸੀਗੇ ਉਹ ਸਾਰਾ ਕੁਛ ਉਹਨਾਂ ਦਾ ਉਸੇ ਤਰ੍ਹਾਂ ਹੁੰਦਾ ਰਿਹਾ, ਵਿਰੋਧ ਤੇ ਉੱਥੇ ਵੀ ਹੋਏ, ਸੀਏ ਦੇ ਖਿਲਾਫ਼ ਕਿੰਨਾ, ਸ਼ਾਹੀਨ ਬਾਗ ਦੇ ਵਿੱਚ ਕਿੰਨੀ ਦੇਰ ਤੱਕ ਪ੍ਰੋਟੈਸਟ ਚੱਲਦੇ ਰਹੇ, ਸ਼ਾਹੀਨ ਬਾਗ ਦੇ ਵਿੱਚ ਚੱਲੇ ਆ ਸੀਏ ਦੇ ਖਿਲਾਫ਼, ਪਰ ਉਹਨਾਂ ਨੇ ਸੀਏ ਦਾ ਕਾਨੂੰਨ ਵਾਪਸ ਨਹੀਂ ਲਿਆ, ਉਹ ਪ੍ਰੋਟੈਸਟ ਇੰਨੀ ਦੇਰ ਤੱਕ ਬੜੇ ਸਮੇਂ ਤੱਕ ਚੱਲੇ ਆ। ਦੂਸਰਾ ਜਿਹੜਾ ਆਪਣਾ ਆਰਟੀਕਲ 370 ਦੇ ਖਿਲਾਫ਼ ਬੜਾ ਕੁਛ ਜੰਮੂ ਕਸ਼ਮੀਰ 'ਚ ਹੋਇਆ, ਸਰਕਾਰ ਨੇ ਉਹ ਵੀ ਆਪਣਾ ਵਾਪਸ ਨਹੀਂ ਲਿਆ, ਤੇ ਜੇ ਸਰਕਾਰ ਹੁਣ ਵੀ ਆਪਣੀ ਇੱਜ਼ਤ ਦੇ ਉੱਤੇ ਅੜੀ ਰਹਿੰਦੀ ਹੈ, ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ ਹੈ, ਤਾਂ ਫਿਰ ਕੀ ਕਰੋਗੇ ਤੁਸੀਂ ਅੱਗੇ, ਕਿਸ ਤਰ੍ਹਾਂ ਵਧਾਓਗੇ ਇਸ ਅੰਦੋਲਨ ਨੂੰ?
ਸਾਡਾ ਪ੍ਰੋਗਰਾਮ ਆ ਜੀ ਸਾਰਾ ਹੀ ਬਿਲਕੁਲ ਸਾਹਤਮਈ ਪ੍ਰੋਗਰਾਮ ਹੈ, ਅਸੀਂ ਇਹਦੇ ਵਿੱਚ ਕੋਈ ਜਲਦਬਾਜ਼ੀ ਨਹੀਂ ਕਰਨੀ ਚਾਹੁੰਦੇ, ਤੇ ਕੋਈ ਸਰਕਾਰ ਸਾਹਮਣੇ ਤਰੀਕੇ ਨਾਲ ਅਸੀਂ ਆਪਣਾ ਹੌਸਲਾ ਜ਼ਾਹਰ ਕਰ ਰਹੇ ਹਾਂ, ਤੇ ਜਿਵੇਂ ਸਰਕਾਰ ਨੇ ਸੋਚੀ ਬੈਠੀ ਸੀ, ਸਰਕਾਰ ਇਹ ਸੋਚੀ ਬੈਠੀ ਸੀ ਵੀ ਇਹ ਕਿਸਾਨ ਆਉਣਗੇ, 5-7 ਦਿਨ ਬਹਿ ਜਾਣਗੇ, ਅੱਕ ਜਾਣਗੇ, ਥੱਕ ਜਾਣਗੇ, ਅਸੀਂ ਇਹਨਾਂ ਨੂੰ ਗੱਲਾਂ ਬਾਤਾਂ ਵਿੱਚ ਪਾ ਕੇ ਇਹਨਾਂ ਦੀ ਗੱਲ ਲੰਬੀ ਰਹਿ ਜਾਵਾਂਗੇ, ਤੇ ਜਿੰਨੇ ਆ ਵੀ ਤੁਹਾਡੀ ਅਸੀਂ ਆਪਣੀ ਕਮੇਟੀ ਬਣਾ ਦਿੰਦੇ ਹਾਂ, ਅਸੀਂ ਤੁਹਾਡੇ ਇਲਜ਼ਾਮ ਤੁਸੀਂ ਸਾਡੇ ਵੱਲ ਨੂੰ, ਇਹ ਕੰਮ ਲੈਂਦੇ ਇਹਦੇ ਵਿੱਚ ਉਹ ਫੀਲਡੀਆਂ ਜਿਹੜੀਆਂ ਜੁਨੀਅਨ ਨੇ ਬਾਕੀਆਂ ਨੇ ਐਵੇਂ ਉਹਨਾਂ ਦੀ ਭਾਫ ਵੀ ਲੈਣਾ ਚਾਹੁੰਦੀ ਆ, ਪਰ ਜਿਹੜੀਆਂ ਸਾਡੀਆਂ ਜੁਨੀਅਨ ਨੇ ਸਾਰੀਆਂ ਹੀ ਨੇ ਇਹਦੇ ਮਾਮਲੇ 'ਚ, ਸਾਰੀਆਂ ਇੱਕ ਮੁੱਠ ਨੇ, ਤੇ ਦੂਸਰੇ ਪਾਸੇ ਜਿਹੜੀ ਇਹ ਗੱਲ ਸਾਨੂੰ ਅਕਾਉਣ ਵਾਲੀ, ਧਕਾਉਣ ਵਾਲੀ, ਵਿਛਾਉਣ ਵਾਲੀ ਗੱਲ ਕਰ ਰਹੇ ਆ, ਇਹਦੇ ਨਾਲ ਤਾਂ ਸਾਡੇ ਨਾ ਕਿਸਾਨ ਥੱਕਦੇ ਆ, ਨਾ ਅੱਕਦੇ ਆ, ਨਾ ਉਹ ਠੰਡਾ ਠੁੰਡਾ ਤੋਂ ਡਰਦੇ ਆ, ਨਾ ਕਿਸੇ ਹੋਰ ਆ, ਸਾਨੂੰ ਇੱਥੇ ਸੜਕਾਂ ਦੇ ਉੱਪਰ ਕਿਸੇ ਚੀਜ਼ ਦੀ ਵੀ ਘਾਟ ਨਹੀਂ ਹੈ, ਜਿੰਨਾ ਅਸੀਂ ਆਪਣੇ ਪਹਿਲਾਂ ਦੇ ਵਿੱਚ ਘਰਾਂ 'ਚ ਰਹਿ ਕੇ ਖਾਂਦੇ ਹਾਂ, ਉਦੋਂ ਵੱਧ ਸਾਨੂੰ ਲੋਕ ਇਸ ਸਹਿਯੋਗ ਦੇ ਰਹੇ ਨੇ, ਇੱਥੇ ਇਕੱਲੇ ਪੰਜਾਬ ਨਹੀਂ, ਹਰਿਆਣਾ ਨਹੀਂ, ਹਿੰਦੁਸਤਾਨ ਨਹੀਂ, ਸਾਡੇ ਐਨ ਆਰ ਆਈ ਵੀਰ, ਹੋਰ ਬਹੁਤ ਬੁੱਧੀਜੀਵੀ ਲੇਖਕ ਕਲਾਕਾਰ ਸਾਰੇ ਸਾਡਾ ਪੂਰਾ ਸਹਿਯੋਗ ਦੇ ਰਹੇ ਨੇ, ਇਹ ਸਹਿਯੋਗ ਸਾਨੂੰ ਇੰਨਾ ਮਾਣ ਬਖਸ਼ਦਾ ਹੈ ਵੀ ਇਹ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਨੇ ਇਹ ਅਸੀਂ ਰੱਦ ਕਰਾ ਕੇ ਸਾਡੇ 'ਚ ਪੂਰਾ ਦਮ ਭਰ ਰਹੀਆਂ ਨੇ, ਅਸੀਂ ਆਖਰੀ ਦਮ ਤੱਕ ਲੜਦੇ ਰਹਾਂਗੇ ਇਹਦੇ ਨਾਲ, ਅਤੇ ਇਹ ਜਿਹੜੇ ਕਾਨੂੰਨ ਹੈ ਉਹ ਰੱਦ ਕਰਾਵਾਂਗੇ, ਬੇਸ਼ੱਕ ਸਾਡੀ ਜੰਗ ਲੰਬੀ ਜਾਂਦੀ ਆ, ਜਾ ਸਕਦੀ ਆ, ਸਾਡੇ ਲੋਕਾਂ 'ਚ, ਸਾਡੇ ਕਿਸਾਨਾਂ 'ਚ, ਸਾਡੇ ਵੀਰਾਂ 'ਚ ਧਰਮਾ ਵੀ ਹੈਗਾ, ਅਸੀਂ ਸ਼ਾਂਤਮਈ ਤਰੀਕੇ ਨਾਲ ਇਹਦੇ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਅਸੀਂ ਰੱਦੀ ਦੀ ਟੋਕਰੀ 'ਚ ਸਿੱਟਾਂਗੇ।
ਮੈਂ ਪਹਿਲਾਂ ਤਾਂ ਤੁਹਾਨੂੰ ਔਰ ਤੁਹਾਡੀ ਸਾਰੀ ਲੀਡਰਸ਼ਿਪ ਨੂੰ ਕਿਸਾਨ ਅੰਦੋਲਨ ਦੀ ਇਹਦੀ ਮੁਬਾਰਕਬਾਦ ਜ਼ਰੂਰ ਦੇਣਾ ਚਾਹਾਂਗਾ ਕਿ ਤੁਸੀਂ ਜਿਹੜੀ ਹੁਣੇ ਲਫ਼ਜ਼ ਇਸਤੇਮਾਲ ਕੀਤਾ ਹੈ ਕਿ ਜਿਸ ਠਹਿਰਾਵ ਦੇ ਨਾਲ, ਜਿਸ ਪੇਸ਼ੈਂਸ ਦੇ ਨਾਲ ਤੁਸੀਂ ਇੱਕ ਸ਼ਾਂਤਮਈ ਅੰਦੋਲਨ ਚਲਾਇਆ ਔਰ ਇਹਦੀ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਹੈ। लेकिन दूसरी तरफ जिस तरह मामला सुप्रीम कोर्ट के जो गया तो सुप्रीम कोर्ट के सरकार ने यह एलीगेशन लगाया, सरकारी वकील ने, सेंटर के सरकारी वकील ने कहा कि अदर एलीमेंट्स आ गए हैं, हालांकि उन्होंने नाम नहीं दसिया अदर एलीमेंट्स कौन ने, यह उन्होंने सुप्रीम कोर्ट के ऑन रिकॉर्ड पा दिता है कि अदर एलीमेंट्स मौजूद ने। दूसरी तरफ एक कैबिनेट मिनिस्टर भी कह रहे हैं कि जी एंटी इंडिया ताकत जिहड़ियां देश विरोधी ताकत ने वो ये शामिल हो गई ने। सो ये एलीगेशन उन्होंने वालों दोष लगाए जा रहे हैं। तो इसके उत्ते की कहना, किदां तुसीं मेक श्योर करोगे कि जिहड़ा अंदोलन है जिन्ना वधिया चलिया जिन्ना शांतमय चलिया इसे तरह शांतमय और वधिया तरीके दे नाल चलता रहेगा, ये किस तरह तुसीं मेक श्योर करोगे?
देखो जी, सरकार तो बार बार साढ़े ते दोष लाउंदियां ने, वो कदे सानू खालिस्तानी कहदियां ने, कदे अत्तवादी कहदियां ने, कदे पाकिस्तान दा झंडा वाले होए कहदे ने, कदे चीन दे जट कहदे ने, कदे होमपत्ती कहदे ने, कदे नक्सलवादी कहदे ने। ਉਹ ਜਿਹੜੀ ਜਵਾਨ ਉਹਨਾਂ ਦੇ ਮੂੰਹ ਤੇ ਆਉਂਦੀ ਆ, ਉਹ ਕੱਲੀ ਕੱਲੀ ਜਵਾਨ ਕੱਲੇ ਕੱਲੇ ਦਾ ਜਵਾਬ ਲੋਕਾਂ ਦੇ ਕੱਲੀ ਕੱਲੀ ਗੱਲ ਦਾ ਬੜੇ ਧਰਮੇ ਦੇ ਨਾਲ ਦਿੱਤਾ ਤੇ ਦੇ ਰਹੇ ਨੇ। ਸਾਨੂੰ ਪਤਾ ਵੀ ਸਰਕਾਰਾਂ ਆਪਣੇ ਹੱਥ ਕੰਦੇ ਵਰਤਦੀਆਂ ਹੁੰਦੀਆਂ ਨੇ, ਇਹ ਸਾਡੇ ਜਿਹੜੇ ਲੋਕ ਆ ਸਧਾਰਨ ਲੋਕ ਵੀ ਆ, ਜਾਂ ਉਹ ਆਪਦੀਆਂ ਵੀ ਕਈ ਹੈਗੀਆਂ ਕਿਸਾਨ ਜਥੇਬੰਦੀਆਂ ਬਣਾ ਕੇ, ਜਾਂ ਜਿਵੇਂ ਆਪਣੇ ਆਰ ਐਸ ਐਸ ਵਾਲੇ ਜਾਂ ਹੋਰ ਆਈ ਜੇ ਮੁਸ਼ਟੰਡੇ, ਉਹ ਸਾਡੇ ਵਿੱਚ ਛੱਡ ਕੇ ਕਈ ਵਾਰ ਉਹ ਜਿਹੜੀ ਸਾਡੀ ਲਹਿਰ ਚੱਲ ਰਹੀ ਹੈ ਸੰਤਮਈ ਤਰੀਕੇ ਨਾਲ, ਉਹਦੇ ਵਿੱਚ ਆ ਕੇ ਉਹ ਗੜਬੜ ਵੀ ਕਰ ਰਹੇ ਆ। ਹੁਣ ਅਸੀਂ ਰਾਤ ਨੂੰ ਇੱਥੇ ਸੜਕਾਂ ਤੇ ਬੈਠੇ ਹਾਂ, ਅਸੀਂ ਬਕਾਇਦਾ ਰੂਪ ਦੇ ਵਿੱਚ ਉਹਨਾਂ ਦੇ ਪਹਿਰਾ ਵੀ ਦਿੰਦੇ ਹਾਂ, ਤੇ ਪੂਰੀ ਇੱਥੇ ਸਾਡੇ ਵਲੰਟੀ ਐਮਏ ਵੀ ਆਏ ਸੀ, ਗੱਲਬਾਤ ਨਾ ਕੋਈ ਹੋਵੇ, ਕੋਈ ਭੰਨ ਤੋੜ ਨਾ ਕਰੇ ਜਾਂ ਕੁਛ ਹੋਰ ਨਾ ਕਰੇ, ਪਰ ਜਿਹੜੀ ਸਰਕਾਰ ਕਰਨਾ ਚਾਹੁੰਦੀ ਆ ਸਾਡੇ ਕਿਸਾਨਾਂ ਨੇ ਸਾਰਿਆਂ ਨੇ ਉਹਨਾਂ ਦੀਆਂ ਸਿਫਾਰਸ਼ਾਂ ਦਾ ਕੱਲੀ ਕੱਲੀ ਦਾ ਠੋਕਵੇਂ ਰੂਪ ਦੇ ਵਿੱਚ ਜਵਾਬ ਦਿੱਤਾ, ਤੇ ਉਹ ਜਵਾਬ ਦੇਣ ਦੀ ਖਾਤਰ ਅਸੀਂ ਆਪਣੇ ਕਿਸਾਨਾਂ ਦੇ ਕਾਡਰ ਨੂੰ, ਸਾਰੇ ਲੋਕਾਂ ਨੂੰ, ਸਾਰੇ ਜਥੇਬੰਦੀਆਂ ਆਪਣੇ ਆਪਣੇ ਕਾਡਰ ਨੂੰ ਇਹ ਸਮਝਾ ਰਹੀਆਂ ਨੇ ਵੀ ਜਿਵੇਂ ਆਪਾਂ ਜਿੱਤ ਵੱਲ ਜਾ ਰਹੇ ਹਾਂ, ਇਹ ਜੇ ਨੁਕਸਾਨ ਹੋ ਸਕਦਾ ਨੁਕਸਾਨ ਆਪਣਾ ਅਜਿਹੇ ਤਰੀਕੇ ਦਾ ਹੋ ਸਕਦਾ ਵੀ ਭੜਕਾ ਕੇ ਆਪਣੇ ਇਲਜ਼ਾਮ ਲਾ ਕੇ ਆਪਣੇ ਜਿਹੜੀਆਂ ਚੀਜ਼ਾਂ ਆਪਾਂ ਨਹੀਂ ਉਹ ਗਲਤ ਕੰਮ ਕਰਾ ਕੇ ਆਪਾਂ ਕੋਲ ਕਿਤੇ ਕਰਾਹੇ ਨਾ ਪਾਈ ਜਾਵੇ। ਅਸੀਂ ਆਪਣੇ ਕਾਡਰ ਦਾ ਕਿਸਾਨਾਂ ਦਾ ਇਹ ਬਹੁਤ ਧਿਆਨ ਰੱਖਦੇ ਹਾਂ, ਪੂਰੀ ਚੌਕਸੀ ਦੇ ਨਾਲ ਰਹਿੰਦੇ ਹੋਏ ਸਾਧਵੇਂ ਤਰੀਕੇ ਨਾਲ ਸਾਨੂੰ ਸਮਰਥਨ ਹੋਰ ਜ਼ਿਆਦਾ 15 ਕਿਲੋਮੀਟਰ ਤੱਕ ਕੱਟ ਸੀ, ਹੋਰ ਜ਼ਿਆਦਾ 20 ਕਿਲੋਮੀਟਰ ਤੱਕ ਟਰਾਲੀਆਂ ਚੱਲੀਆਂ ਗਈਆਂ, ਅਸੀਂ ਇਸ ਨੂੰ ਇਤਨੇ ਜ਼ੋਰ ਦੇ ਨਾਲ ਪੂਰੇ ਜ਼ੋਰ ਦਾ ਵਧਾਉਂਦੇ ਰਹਾਂਗੇ।
ਅੱਛਾ, ਜਿਹੜਾ ਹੁਣ ਤੁਸੀਂ ਕੱਟ ਦੀ ਵੀ ਗੱਲ ਕਰ ਰਹੇ ਹੋ, ਇਹਦੇ ਬਾਰੇ ਜੋ ਸੁਪਰੀਮ ਕੋਰਟ ਦੇ ਵਿੱਚ ਵੀ ਪਟੀਸ਼ਨ ਦਿੱਤੀ ਗਈ ਸੀ, ਉਹਨਾਂ ਦਾ ਕਹਿਣਾ ਹੈਗਾ ਕਿ ਇੱਕ ਜਿਹੜਾ ਸਥਾਨ ਹੋ ਇਹਨਾਂ ਨੂੰ ਪੱਕਾ ਦੇ ਦਿੱਤਾ ਜਾਵੇ ਜਿੱਥੇ ਕਿ ਆਮ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ। ਸੋ ਕਹਿ ਰਹੇ ਆ ਕਿ ਜੀ ਜਿਹੜੇ ਆਮ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਦਿੱਕਤ ਆ ਰਹੀ ਹੈ, ਬਹੁਤ ਸਾਰੇ ਲੋਕ ਪੰਜਾਬ ਤੋਂ, ਹਰਿਆਣੇ ਤੋਂ, ਉੱਤਰ ਪ੍ਰਦੇਸ਼ ਤੋਂ, ਇਹਨਾਂ ਤਿੰਨਾਂ ਏਰੀਆਜ਼ ਤੋਂ ਜਿਹੜੇ ਲੋਕ ਦਿੱਲੀ ਦੇ ਬੜੇ ਹੋਸਪਿਟਲ ਦੇ ਵਿੱਚ ਇਲਾਜ ਕਰਾਉਣ ਆਉਣਾ ਚਾਹ ਰਹੇ ਨੇ, ਕੋਈ ਹੋਰ ਬਿਮਾਰੀਆਂ ਦੇ ਇਲਾਜ ਵੀ ਹੈਗੇ ਨੇ, ਚਾਹੇ ਕਿਸੇ ਨੂੰ ਕੈਂਸਰ ਆ, ਕਿਸੇ ਨੂੰ ਹਾਰਟ ਦੀ ਬਿਮਾਰੀ ਆ, ਹੋਰ ਕੋਈ ਬਿਮਾਰੀ ਹੈ, ਜਾਂ ਕੋਵਿਡ ਦੇ ਕਾਰਨ ਵੀ ਜੇ ਕੋਈ ਇਲਾਜ ਕਰਾਉਣ ਆਉਣਾ ਚਾਹ ਰਿਹਾ ਹੈ, ਤੇ ਉਹਨਾਂ ਨੂੰ ਵੀ ਦਿੱਕਤਾਂ ਆ ਰਹੀਆਂ ਨੇ ਔਰ ਹੋਰ ਲੋਕਾਂ ਨੂੰ ਵੀ ਆਉਣ ਜਾਣ ਦੇ ਵਿੱਚ ਦਿੱਕਤਾਂ ਆ ਰਹੀਆਂ ਨੇ। ਇਹਨਾਂ ਨੂੰ ਇੱਕ ਨਿਸ਼ਚਿਤ ਸਥਾਨ ਦੇ ਉੱਤੇ ਆਪਣਾ ਪ੍ਰੋਟੈਸਟ ਜਾਰੀ ਰੱਖਣ ਲਈ ਰਿਕੁਐਸਟ ਕੀਤੀ ਜਾਵੇ। ਸੋ ਉਹਦੇ ਬਾਰੇ ਤੁਹਾਡਾ ਕੀ ਕਹਿਣਾ?
ਪਹਿਲੀ ਗੱਲ ਤਾਂ ਇਹ, ਜਿਵੇਂ ਕੋਈ ਆਈ ਜੀ ਐਂਬੂਲੈਂਸ ਵਾਲੇ ਆਉਂਦੀ ਆ, ਕੋਈ ਮਰੀਜ਼ ਵਾਲੇ ਆਉਂਦੇ ਆ, ਜਾਂ ਕੋਈ ਹੋਰ ਆ, ਜਿਵੇਂ ਸੜਕ ਆ ਸਾਡੀ, ਇੱਕ ਸੜਕ ਬਕਾਇਦਾ ਰੂਪ ਦੇ ਵਿੱਚੋਂ ਖਾਲੀ ਛੱਡੀ ਹੋਈ ਆ ਨਾਲ ਨਾਲ, ਕਿਉਂਕਿ ਉਹਦੇ ਸਾਡੇ ਵੀ ਕੋਈ ਐਮਰਜੈਂਸੀ ਸਾਨੂੰ ਵੀ ਪੈ ਸਕਦਾ, ਫਿਰ ਅਸੀਂ ਜੇ ਸੜਕਾਂ ਰੋਕ ਕੇ ਬੈਠਾ ਵੀ ਉੱਕਣ ਲਗਾਤਾਰ, ਉਹ ਜਿਹੜੀਆਂ ਗੱਲਾਂ ਨੇ ਉਹ ਐਮਰਜੈਂਸੀ ਤਾਂ ਸਾਨੂੰ ਵੀ ਲੋੜ ਪੈਂਦੀ ਆ, ਪਰ ਕੋਈ ਮਰੀਜ਼ ਆ, ਕੋਈ ਇਹੋ ਜਿਹੀ ਚੀਜ਼ ਆ, ਉਸ ਨੂੰ ਅਸੀਂ ਕੋਈ ਦਿੱਕਤ ਨਹੀਂ ਲਾ ਰਹੇ, ਅਸੀਂ ਭੇਜ ਵੀ ਰਹੇ ਹਾਂ, ਕੋਈ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈ ਵੀ ਅਸੀਂ ਉਹਨਾਂ ਖਾਤਰ ਵੀ ਅਸੀਂ ਪੂਰੀ ਸ਼ਕਤੀ ਵਰਤਦੇ ਹਾਂ, ਉਹ ਗੱਲ ਗਲਤ ਹੈ।
ਠੀਕ ਹੈ, ਹੁਣ ਜਿਹੜਾ ਸੁਪਰੀਮ ਕੋਰਟ ਹੈ, ਸੁਪਰੀਮ ਕੋਰਟ ਨੇ ਪ੍ਰਪੋਜ਼ਲ ਦਿੱਤਾ ਹੈਗਾ ਆ ਕਿ 8 ਬੰਦਿਆਂ ਦੀ ਜਿਹੜੀ ਤੁਹਾਡੀਆਂ ਯੂਨੀਅਨ ਤੋਂ ਸ਼ਾਮਿਲ ਕਰ ਲਏ ਜਾਣ, ਉਹਦੇ ਵਿੱਚ ਸੈਂਟਰ ਦੇ ਵੀ ਮੰਤਰੀ ਹੋਣ ਔਰ ਬੈਠ ਕੇ ਇਸ ਮਸਲੇ ਨੂੰ ਸੋਲਵ ਕਰ ਲਿਆ ਜਾਵੇ। ਸੋ ਉਹਦੇ 'ਤੇ ਹੁਣ ਤੁਹਾਡਾ ਕੀ ਕਹਿਣਾ ਹੈ? ਇਹ ਸੁਪਰੀਮ ਕੋਰਟ ਮੋਨੀਟਰਡ ਹੋਏਗੀ, ਸੁਪਰੀਮ ਕੋਰਟ ਦੇ ਅੰਡਰ ਹੋਏਗਾ ਸਾਰਾ ਕੁਛ, ਅਤੇ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਉਹ ਸੁਪਰੀਮ ਕੋਰਟ ਦੇ ਜ਼ਰੀਏ ਜੇ ਹੋਣ ਪੂਰੀਆਂ, ਸੁਪਰੀਮ ਕੋਰਟ ਦੇ ਵਿੱਚ ਡਾਕੂਮੈਂਟ ਬਣ ਜਾਏਗਾ, ਤਾਂ ਕੀ ਇਸ ਤਰ੍ਹਾਂ ਕੋਈ ਹੱਲ ਨਿਕਲ ਸਕਦਾ ਜਾਂ ਨਹੀਂ ਨਿਕਲ ਸਕਦਾ?
ਇਹ ਅੱਜ ਅਸੀਂ ਆਪਣੀ ਸੂਬਾ ਕਮੇਟੀ 'ਚ ਗੱਲ ਹੋਈ ਸੀ ਸਾਰਿਆਂ 'ਚ, ਅਸੀਂ ਕਹਿੰਦੇ ਵੀ ਜਿੰਨਾ ਚਿਰ ਉਹ ਸਾਡਾ ਡਾਕੂਮੈਂਟ ਸਾਡੇ ਕੋਲ ਆ ਨਹੀਂ ਜਾਂਦੇ, ਕੀ ਗੱਲਬਾਤ ਆ, ਕੀ ਪ੍ਰੋਸੀਜਰ ਆ ਜਿਹੜੀ ਸੁਪਰੀਮ ਕੋਰਟ ਆ, ਉਹ ਕੱਲ੍ਹ ਨੂੰ ਸਾਡੇ ਤੱਕ ਪਹੁੰਚ ਜਾਣਗੇ, ਉਹ ਫਿਰ ਅਸੀਂ ਸਾਰੇ ਫੈਸਲਾ ਕਰਾਂਗੇ, ਬੈਠ ਕੇ ਵਿਚਾਰ ਕਰਾਂਗੇ ਉਹਦੇ ਬਾਰੇ, ਵਿਚਾਰ ਕਰਕੇ ਫਿਰ ਉਹ ਗੱਲ ਸੋਚਾਂਗੇ ਵੀ ਕਿਵੇਂ ਗੱਲਬਾਤ ਅੱਗੇ ਬਾਹਰ ਕੀਤੀ ਜਾ ਰਹੀ ਆ, ਕਿਉਂਕਿ ਅੱਜ ਤੱਕ ਤਾਂ ਵੈਸੇ ਆਹੀ ਪਤਾ ਲੱਗਿਆ ਵੀ ਉਹ ਕਮੇਟੀ ਬਣਾਉਣ ਬਾਰੇ ਗੱਲਬਾਤ ਕਰ ਰਹੇ ਆ, ਪਰ ਆਪਾਂ ਤਾਂ ਕਹਿੰਦੇ ਹਾਂ ਕਮੇਟੀ ਬਣਾਉਣੀ ਸੀ, ਜਦ ਤੁਸੀਂ ਬਿੱਲ ਤਿਆਰ ਪਹਿਲਾਂ ਹੀ ਕੀਤਾ ਤੇ ਤੁਹਾਨੂੰ ਪਹਿਲਾਂ ਹੀ ਪਹਿਲਾਂ ਬਣਾ ਲੈਣ, ਜਦ ਕੋਈ ਗੱਲ ਨਹੀਂ ਸੀ ਹੋਣੀ, ਆ ਜਿਹੜੇ ਤੁਸੀਂ ਹੁਣ ਖੇਕਣ ਕਰ ਰਹੇ ਹੋ।
ਠੀਕ ਹੈ, ਸੋ ਤੁਸੀਂ ਉਹਦੇ ਤੇ ਵਿਚਾਰ ਕਰ ਰਹੇ ਹੋ, ਕਿਉਂਕਿ ਕੁਛ ਲੀਡਰ ਨੇ ਇਹ ਕਹਿ ਦਿੱਤਾ ਬਿਆਨ, ਕਿਉਂਕਿ ਤੁਹਾਡੇ ਕੁਛ ਲੀਡਰ ਵੱਲੋਂ ਇਹ ਵੀ ਬਿਆਨ ਆ ਗਏ ਨੇ ਕਿ ਜੀ ਸੁਪਰੀਮ ਕੋਰਟ ਦੀ ਕਮੇਟੀ ਕੋਈ ਸਲਿਊਸ਼ਨ ਨਹੀਂ ਹੈ, ਕੁਛ ਇਹ ਵੀ ਕਰ ਰਿਹਾ, ਲੇਕਿਨ ਦੂਸਰੀ ਤਰਫ ਜਿਸ ਤਰ੍ਹਾਂ ਤੁਸੀਂ ਵੀ ਕਹਿ ਰਹੇ ਹੋ ਕਿ ਵਿਚਾਰ ਕਰ ਰਹੇ ਨੇ, ਮੈਂ ਇੱਕ ਹੋਰ ਵੀ ਲੀਡਰ ਦੇ ਗੱਲਬਾਤ ਸੁਣ ਰਿਹਾ ਸੀਗਾ, ਉਹ ਵੀ ਇਹ ਕਹਿ ਰਹੇ ਸੀਗੇ ਕਿ ਅਸੀਂ ਵਿਚਾਰ ਕਰ ਰਹੇ ਹਾਂ, ਤੁਸੀਂ ਵੀ ਕਹਿ ਰਹੇ ਹੋ ਵਿਚਾਰ ਕਰ ਰਹੇ ਹਾਂ, ਹੋਰ ਇੱਕ ਲੀਡਰ ਵੀ ਕਹਿ ਰਿਹਾ ਕਿ ਵਿਚਾਰ ਕਰ ਰਹੇ ਹਾਂ, ਕਿਉਂਕਿ ਇਹ ਮੈਂ ਤੁਹਾਡਾ ਬਿਲਕੁਲ ਕੰਸਰਨ ਸਮਝਦਾ ਹਾਂ ਵੀ ਅੱਜ ਸਰਕਾਰ ਕਿਸੇ ਚੀਜ਼ ਲਈ ਮੰਨ ਜਾਏ ਤੇ ਕੱਲ੍ਹ ਨੂੰ ਜੇ ਸਰਕਾਰ ਉਸ ਤੋਂ ਪਿੱਛੇ ਹਟ ਜਾਏ, ਤੁਹਾਡਾ ਆਪਣਾ ਜਿਹੜਾ ਖਦਸ਼ਾ ਆ, ਤੁਹਾਡੀ ਤੁਹਾਡਾ ਸਸਪੈਸ਼ਨ ਹੈ, ਤੁਹਾਨੂੰ ਸ਼ੱਕ ਹੈ, ਤੇ ਹੁਣ ਤੇ ਸੁਪਰੀਮ ਕੋਰਟ ਦੇ ਜ਼ਰੀਏ ਜੇ ਸਾਰਾ ਕੁਝ ਹੋਏ ਤੇ ਇਹ ਇੱਕ ਮੌਕਾ ਮਿਲ ਸਕਦਾ ਹੈ ਕਿ ਸੁਪਰੀਮ ਕੋਰਟ ਨੇ ਖੁਦ ਹੀ ਕਹਿ ਦਿੱਤਾ ਤੇ ਅੰਡਰ ਸੁਪਰੀਮ ਕੋਰਟ ਸੁਪਰਵੀਜ਼ਨ ਜੇ ਹੋਏ ਤੇ ਇਹ ਮੌਕਾ ਮਿਲ ਸਕਦਾ ਹੈ। ਸੋ ਜੇ ਕੋਈ ਸੁਪਰੀਮ ਕੋਰਟ ਦੇ ਜ਼ਰੀਏ ਹੱਲ ਹੋਏ ਤਾਂ ਫਿਰ ਇਸ ਅੰਦੋਲਨ ਨੂੰ ਤੁਸੀਂ ਖਤਮ ਕਰ ਸਕਦੇ ਹੋ ਕਿ ਫਿਰ ਵੀ ਨਹੀਂ ਕਰੋਗੇ?
ਜਿਹੜੀ ਸੁਪਰੀਮ ਕੋਰਟ ਵਾਲੀ ਆਪਾਂ ਗੱਲ ਕਰਦੇ ਹਾਂ ਜੀ, ਵੈਸੇ ਤਾਂ ਅਸੀਂ ਵਾਰ ਵਾਰ ਤੁਹਾਨੂੰ ਇਹੀ ਅਪੀਲ ਕਰਦੇ ਹਾਂ ਵੀ ਕੱਲ ਤੱਕ ਜੇ ਵੇਟ ਦੇਖਿਆ ਜਾਵੇ ਤਾਂ ਬਹੁਤ ਵਧੀਆ ਗੱਲ ਆ। ਇਹਦੇ ਬਾਰੇ ਅਜੇ ਮੈਂ ਇਕੱਲਾ ਕੁਛ ਨਹੀਂ ਕਹਿ ਸਕਦਾ, ਕਿਉਂਕਿ ਸਮੁੱਚਿਆਂ ਦਾ ਕੰਮ ਹੈ ਸਾਡਾ, ਇਹਦੀ ਰਣਨੀਤੀ ਸਾਡੀ ਕੱਲ ਨੂੰ ਤੈਅ ਹੋਊਗੀ।
ਠੀਕ ਹੈ ਜੀ, ਕਿਉਂਕਿ ਤੁਹਾਡੇ ਵਿੱਚ ਹੀ ਸ਼ਾਮਿਲ ਨੇ ਲੀਡਰ, ਤੁਹਾਡੇ ਮੈਂ ਨਾਮ ਵੀ ਲੈ ਦਿੰਦਾ, ਸਵਰਾਜ ਇੰਡੀਆ ਦੇ ਜਿਹੜੇ ਲੀਡਰ ਨੇ ਯੋਗਿੰਦਰ ਯਾਦਵ, ਸੁਪਰੀਮ ਕੋਰਟ ਨੂੰ ਇਹ ਫੈਸਲਾ ਪਹਿਲਾਂ ਕਰਨਾ ਚਾਹੀਦਾ ਹੈ ਕਿ ਜਿਹੜੇ ਤਿੰਨ ਕਾਨੂੰਨ ਨੇ ਕੀ ਇਹ ਕੰਸਟੀਟਿਊਸ਼ਨਲੀ, ਕੀ ਇਹ ਕਾਨੂੰਨ ਠੀਕ ਹੈਗੇ ਕਿ ਨਹੀਂ ਹੈਗੇ। ਸੋ ਉਹ ਉਹਨਾਂ ਨੇ ਕਿਹਾ ਹੈਗਾ, ਬਾਕੀ ਉਹਨਾਂ ਨੇ ਕਿਹਾ ਹਾਂ, ਬਾਕੀ ਇਹ ਗੱਲ ਦੇ ਨਾਲ ਮੈਂ ਸਹਿਮਤ ਹਾਂ ਕਿ ਸੁਪਰੀਮ ਕੋਰਟ ਇਹ ਫੈਸਲਾ ਨਹੀਂ ਕਰ ਸਕਦੀ ਕਿ ਇਹਦੀ ਫੀਜ਼ੀਬਿਲਟੀ ਕੀ ਆ, ਡਿਜ਼ਾਇਰੇਬਿਲਟੀ ਕੀ ਹੈਗੀ ਹੈ, ਇਹਦੀ ਫੀਜ਼ੀਬਿਲਟੀ ਔਰ ਡਿਜ਼ਾਇਰੇਬਿਲਟੀ ਸੁਪਰੀਮ ਕੋਰਟ ਨਹੀਂ ਕਰ ਸਕਦੀ, ਉਹ ਤੇ ਕਿਸਾਨਾਂ ਦੇ, ਹਾਂ ਉਹ ਤੇ ਤੁਸੀਂ ਫੈਸਲਾ ਕਰਨਾ, ਕਿਸਾਨਾਂ ਨੇ ਔਰ ਸਰਕਾਰ ਨੇ ਫੈਸਲਾ ਕਰਨਾ ਹੈ, ਲੇਕਿਨ ਕੰਸਟੀਟਿਊਸ਼ਨਲੀ ਕਾਨੂੰਨੀ ਤੌਰ ਤੇ ਠੀਕ ਹੈ ਇਹ ਸੁਪਰੀਮ ਕੋਰਟ ਇਹਦਾ ਫੈਸਲਾ ਕਰੇ। ਹਾਂਜੀ ਗੋ ਹੈਡ ਜੀ, ਤੁਸੀਂ ਕੁਛ ਐਡ ਕਰਨਾ ਚਾਹ ਰਹੇ ਸੀ ਮੇਰੇ ਕੰਮ? ਗੋ ਹੈਡ।
ਬਸ ਠੀਕ ਆ ਜੀ, ਹੋਰ ਤਾਂ ਕੱਲ ਨੂੰ ਜਿਹੜਾ ਬਾਕੀ ਗੱਲਬਾਤ ਆ ਉਹ ਕੱਲ ਨੂੰ ਫੈਸਲ ਕਰਕੇ ਹੋ ਸਕਦੀ ਆ, ਬਾਕੀ ਤਾਂ ਅਸੀਂ ਇਹੀ ਗੱਲ ਕਰਦੇ ਆ ਵੀ ਸਰਕਾਰ ਆ ਜੇ ਕਿਸਾਨਾਂ ਦੇ ਇਹਨੂੰ ਇੰਨਾ ਮਹਿਤੀ ਹੈ ਜਾਂ ਇੰਨਾ ਕੁਛ ਕਹਿੰਦੀ ਆ, ਉਹ ਜਿਹੜੀਆਂ ਕਾਨੂੰਨਾਂ ਦੀ ਰੱਦ ਕਰਨ ਵਾਲੀ ਗੱਲ ਆ, ਕੋਈ ਬਹੁਤੀ ਵੱਡੀ ਗੱਲ ਨਹੀਂ ਹੋ ਸਕਦੀ ਆ ਸਰਕਾਰ ਨੂੰ, ਗੱਲ ਪਹਿਲਾਂ ਵੀ ਹੋ ਜਾਂਦੀਆਂ ਹੁੰਦੀਆਂ ਨੇ ਇਹ ਗੱਲਾਂ, ਤਾਂ ਜੇ ਆਪਾਂ ਕਹੀਏ ਅੱਗੇ ਚਾਚਾ ਜੀ ਸੀ ਉਹਨੇ ਵੀ ਅੰਗਰੇਜ਼ਾਂ ਦੇ ਰਾਜ ਵੇਲੇ ਵੀ ਕਰਵਾਈਆਂ ਨੇ, ਇਹ ਤਾਂ ਫਿਰ ਆਪਣੇ ਹੀ ਆ, ਆਪਣੇ ਚੁਣੇ ਹੋਏ ਨੇ, ਆਪਣੇ ਇਹ ਬਿਠਾਏ ਹੋਏ ਨੇ ਗੱਦੀ ਤੇ, ਫਿਰ ਆਪਣੇ ਲੋਕਾਂ ਨਾਲ ਕਹਿੰਦੇ ਐਡੀ ਏ ਕਰ ਰਹੇ ਆ ਕਿ ਉਹਨਾਂ ਨੂੰ ਠੰਡ ਚ ਬਿਠਾ ਰਿਹਾ ਕਿ ਉਹਨਾਂ ਨੂੰ ਤੜਫਾ ਰਿਹਾ, ਇਹ ਹੋ ਸਕਦੇ ਯਾਰ ਕਾਨੂੰਨ, ਯਾਰ ਕਿਸਾਨਾਂ ਨੂੰ ਮਨਜ਼ੂਰ ਹੀ ਨਹੀਂ ਹੈਗੀ ਇਹ ਕਾਨੂੰਨ, ਤੇ ਇਹ ਕਹਿੰਦੇ ਸਾਡਾ ਭਲਾ, ਇਹ ਕਹਿੰਦੇ ਸਾਡਾ ਭਲਾ ਨਹੀਂ ਹੈ, ਜਿਹੜੀ ਚੀਜ਼ ਅਸੀਂ ਨਹੀਂ ਲੈਣਾ ਹੀ ਚਾਹੁੰਦੇ ਉਹ ਸਾਨੂੰ ਕਿਉਂ ਧੱਕੇ ਨਾ ਦੇ ਰਹੇ ਆ, ਇਸ ਕਰਕੇ ਇਹ ਸਰਕਾਰ ਨੂੰ ਆਪ ਹੀ ਇਹ ਕੰਮ ਕਰਨਾ ਚਾਹੀਦਾ, ਰੱਦ ਕਰ ਦੇਣੇ ਚਾਹੀਦੇ।
ਠੀਕ ਹੈ ਜੀ, ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ, ਕੋਈ ਤੁਸੀਂ ਕੋਈ ਹੁਕਮ ਲਗਾਉਣਾ ਚਾਹੁੰਦੇ ਹੈਗੇ ਹੋ, ਕੋਈ ਉੱਥੇ ਕਿਸੇ ਖਾਣ ਪੀਣ ਦੀ, ਕੋਈ ਕੰਬਲਾਂ ਦੀ, ਕੋਈ ਰਹਿਣ ਦੀ, ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਆ ਰਹੀ ਹੋਵੇ ਉਹ ਵੀ ਜ਼ਰੂਰ ਸਾਂਝੀ ਕਰੋ।
ਅਸੀਂ ਤਾਂ ਇੰਨੇ ਬਾਗੋ ਬਾਗੋ ਪਏ ਆ ਲੋਕਾਂ ਦੇ, ਐਨ ਆਰ ਆਈ ਵੀਰਾਂ ਦੇ, ਹਰਿਆਣੇ ਵਾਲਾਂ ਦੇ ਖਾਸ ਕਰਕੇ, ਜਿਨ੍ਹਾਂ ਨੇ ਸਾਨੂੰ ਭਾਈਆਂ ਭਾਈਆਂ ਦੇ ਅੱਡ ਕਰਕੇ ਰੱਖਿਆ ਪੰਜਾਬ ਤੇ ਹਰਿਆਣੇ ਨੂੰ, ਉਹ ਇੰਨੇ ਅਸੀਂ ਦੋਈ ਭਾਈ ਇੱਕ ਹੋ ਗਿਆ, ਸਾਨੂੰ ਲੱਸੀ ਪਾਣੀ ਦੁੱਧ ਕੰਬਲ ਜਰਾਬਾ ਤੇ ਜਿੰਨਾ ਵੀ ਰਾਸ਼ਨ ਪਾਣੀ ਸੁੱਕਾ ਫਰੂਟ, ਯਾਨੀ ਇੰਨੀਆਂ ਚੀਜ਼ਾਂ ਤਾਂ ਸਾਤੋਂ ਉਹ ਖਾਈਆਂ ਨਹੀਂ ਜਾ ਰਹੀਆਂ ਜਿਹੜੇ ਸਾਡੇ ਲੰਗਰ ਨੇ, ਸਾਡੇ ਲੰਗਰ ਉਕੜੇ ਟਰਾਲੀਆਂ ਵਿੱਚ ਭਰੇ ਪਰਾਇਆ, ਲੰਗਰ ਬਾਹਰੋਂ ਵੀ ਬਹੁਤ ਜ਼ਿਆਦਾ ਤਜ਼ਾ ਚ ਆ ਰਿਹਾ, ਸੁੱਕੇ ਮੇਵੇ 10-10 ਕੁਆਂਟਲਾਂ ਦੇ, 20-20 ਕੁਆਂਟਲ ਖੋਆ, ਹੋਰ ਚੀਜ਼ਾਂ, ਯਾਨੀ ਇੰਨੀ ਸਾਨੂੰ ਰਿਸਪੋਂਸ ਆ ਰਿਹਾ ਸਾਰੇ ਆਲੇ ਦੁਆਲੇ ਇਲਾਕੇ ਚੋਂ, ਐਨ ਆਰ ਆਈ ਵੀਰਾਂ ਦਾ, ਦੇਸਾਂ ਵਿਦੇਸਾਂ ਚੋਂ, ਪੰਜਾਬ ਚੋਂ, ਹੋਰ ਜਗ੍ਹਾ ਤੋਂ, ਯਾਨੀ ਸਾਨੂੰ ਕੋਈ ਦਿੱਕਤ ਹੀ ਨਹੀਂ ਹੈ, ਯਾਨੀ ਸਾਨੂੰ ਇਹ ਆਏ ਨਹੀਂ ਲੱਗ ਰਿਹਾ ਵੀ ਅਸੀਂ ਕਿੱਥੇ ਬੈਠੇ, ਸਾਨੂੰ ਤਾਂ ਲੱਗਦਾ ਵੀ ਜਿਵੇਂ ਅਸੀਂ ਵਧੀਆ ਸਾਰੇ ਕਮਰੇ 'ਚ ਬੈਠੇ ਹਾਂ, ਨਾ ਤੇ ਸਾਨੂੰ ਕੋਈ ਠੰਡ ਲੱਗ ਰਹੀ ਹੈ ਇਹਨਾਂ ਨੂੰ ਲੈਣਾ ਦਾ ਦੇਣਾ, ਸਾਨੂੰ ਇਹ ਲੋਕਾਂ ਦਾ ਬਹੁਤ ਹੀ ਜ਼ਿਆਦਾ ਸਹਿਯੋਗ ਆ, ਜਿਸ ਕਰਕੇ ਅਸੀਂ ਬੈਠੇ ਹਾਂ ਤੇ ਗਿਣਤੀ ਵੱਧ ਰਹੀ ਹੈ।
ਠੀਕ ਹੈ, ਇੱਕ ਮੈਨੂੰ ਤੁਸੀਂ ਇਹ ਸਮਝਾਓ, ਮੈਂ ਬਹੁਤ ਜ਼ਿਆਦਾ ਇੱਕ ਤੇ ਤੁਹਾਡੀ ਜਿੰਨੀ ਤਾਰੀਫ ਕਰਾਂ ਤੁਹਾਡੀ ਲੀਡਰਸ਼ਿਪ ਦੀ, ਤੁਹਾਡੀ ਤਾਰੀਫ ਕਰਾਂ ਉਨੀ ਹੀ ਘੱਟ ਹੈ, ਕਿਸ ਤਰ੍ਹਾਂ ਤੁਸੀਂ, ਮੈਂ
ਆਵਾਜ਼ ਟੁੱਟਣ ਲੱਗੀ ਸੀ।
ਹਾਂਜੀ ਹਾਂਜੀ, ਹੁਣ ਆ ਰਹੀ ਹੈ ਜੀ, ਠੀਕ ਹੈ ਜੀ ਆਵਾਜ਼, ਹੈਲੋ, ਹਾਂਜੀ ਸਾਨੂੰ ਤੁਹਾਡੀ ਆਵਾਜ਼ ਬੜੀ ਕਲੀਅਰ ਆ ਰਹੀ ਹੈ, ਤੁਹਾਨੂੰ ਆ ਰਹੀ ਆਵਾਜ਼ ਜੀ? ਹੈਲੋ,
ਨਹੀਂ ਜੀ ਨਹੀਂ ਆ ਰਹੀ, ਕਲੀਅਰ ਨਹੀਂ ਆ ਰਹੀ, ਹੈਲੋ,
ਹੈਲੋ ਹੈਲੋ ਹਾਂਜੀ 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 ਹੁਣ ਆ ਰਹੀ ਹੈ ਜੀ ਆਵਾਜ਼ ਤੁਹਾਨੂੰ। ਹੈਲੋ ਸਾਨੂੰ ਸਾਡੇ ਤੱਕ ਤੁਹਾਡੀ ਆਵਾਜ਼ ਬਿਲਕੁਲ ਸਾਫ਼ ਪਹੁੰਚ ਰਹੀ ਹੈ, ਤੁਹਾਨੂੰ ਆ ਰਹੀ ਹੈ ਆਵਾਜ਼? ਹੈਲੋ
ਸਰ ਤੁਹਾਡੀ ਬਹੁਤ ਘੱਟ ਆ ਰਹੀ ਹੈ ਜੀ, ਫਿਰ ਹੁਣ ਉਹ ਜੇ ਬਹੁਤ ਰੇਂਜ ਘੱਟ ਗਈ ਹੁੰਦੀ ਹੈ।
ਹੈਲੋ ਜੀ, ਹੈਲੋ 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 ਹੈਲੋ
ਹਾਂਜੀ ਹਾਂਜੀ ਆ ਰਹੀ ਥੋੜ੍ਹੀ, ਹਾਂਜੀ
ਆ ਗਈ ਜੀ ਆ ਗਈ।
ਹਾਂਜੀ ਹਾਂਜੀ ਹਾਂਜੀ
ਹਾਂਜੀ ਮੈਂ ਤੁਸੀਂ ਬਹੁਤ ਹੁਣੇ ਵਧੀਆ ਗੱਲ ਕੀਤੀ ਹੈ ਔਰ ਅਸੀਂ ਵੀ ਇਹ ਦੇਖ ਰਹੇ ਹਾਂ ਕਿ ਆਪਸੀ ਭਾਈਚਾਰਕ ਸਾਂਝ ਬਹੁਤ ਵੱਧ ਗਈ ਹੈ ਔਰ ਇਸ ਅੰਦੋਲਨ ਦੇ ਵਿੱਚੋਂ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਜਿਹੜੀਆਂ ਨਿਕਲੀਆਂ। ਇੱਕ ਚੰਗੀ ਚੀਜ਼ ਇਹ ਨਿਕਲੀ ਹੈ ਕਿ ਇਹਦੇ ਵਿੱਚ ਕਿਤੇ ਵੀ ਧਰਮ ਦੀ ਗੱਲ ਨਹੀਂ ਹੋ ਰਹੀ, ਕੋਈ ਜਾਤ ਪਾਤ ਦੀ ਗੱਲ ਨਹੀਂ ਹੋ ਰਹੀ ਔਰ ਕੋਈ ਤੁਸੀਂ ਖਾਲਿਸਤਾਨ ਦੀ ਕੋਈ ਵੱਖਵਾਦ ਦੀ ਗੱਲ ਨਹੀਂ ਇਹਦੇ ਵਿੱਚ ਆਉਣ ਦਿੱਤੀ। ਸਿਰਫ ਔਰ ਸਿਰਫ ਇਸ਼ੂ ਤੇ ਰਹੇ ਹੋ ਤੁਸੀਂ, ਮੁੱਦੇ ਤੇ ਰਹੇ ਹੋ, ਕਿਸਾਨਾਂ ਦਾ ਮੁੱਦਾ ਵੀ ਇੰਡੀਅਨ ਕਿਸਾਨਾਂ ਦਾ ਮੁੱਦਾ ਹੈ। ਇਹ ਕਿਸ ਤਰ੍ਹਾਂ ਤੁਸੀਂ ਅਚੀਵ
ਕੀਤਾ ਹੈ,
ਇਹ ਕੀ ਸੋਚ ਹੈ? ਜੇ ਇਹਨੇ ਬੜਾ ਪ੍ਰਭਾਵਿਤ ਕੀਤਾ, ਮੈਂ ਜ਼ਾਤੀ ਤੌਰ ਤੇ ਬੜਾ ਪ੍ਰਭਾਵਿਤ ਹੋਇਆ ਇਹਦੇ ਨਾਲ ਔਰ ਦੁਨੀਆ ਭਰ ਦੇ ਵਿੱਚ ਵੀ ਇਹਦੀ ਬੜੀ ਤਾਰੀਫ ਕੀਤੀ ਜਾ ਰਹੀ ਹੈ। ਇਹ ਕਿੱਦਾਂ ਤੁਸੀਂ ਇਹਨੂੰ ਮੁਕੰਮਲ ਕੀਤਾ, ਇਹ ਜਰਾ ਐਕਸਪਲੇਨ ਕਰੋ ਜਰਾ।
ਜਿਵੇਂ ਜੀ ਇਹ ਮੰਗਾਂ ਸੀ, ਇਹ ਮੰਗਾਂ ਨੇ ਜਿਵੇਂ ਖੇਤੀ ਖੇਤਰ ਦੇ ਕਾਨੂੰਨ ਵਾਲੇ ਆ, ਕਾਲੇ ਕਾਨੂੰਨ ਜਿਹੜੇ ਬਣਾਏ ਆ, ਇਹਦੀ ਖਾਤਰ ਆ, ਇਹ ਕੱਲੇ ਕਿਸਾਨਾਂ ਤੇ ਇਹਦਾ ਅਸਰ ਨਹੀਂ ਨਾ ਪੈਣਾ, ਇਹਦਾ ਆਮ ਜਨਤਾ ਤੇ ਪੈਣਾ, ਸਾਰੀਆਂ ਚੀਜ਼ਾਂ ਤੇ ਪੈਣਾ। ਜੇ ਕਿਸਾਨ ਹੀ ਮਾਰਿਆ ਗਿਆ, ਸਾਡੀ ਇੰਡਸਟਰੀ ਆ, ਛੋਟੀ ਇੰਡਸਟਰੀ ਆ, ਛੋਟੇ ਦੁਕਾਨਦਾਰ ਨੇ, ਸਭ ਇਹ ਸਾਰਿਆਂ ਨੇ ਇਹ ਗੱਲ ਸੋਚੀ ਆ, ਉਹਨਾਂ ਨੂੰ ਪਿਆ ਵੀ ਜੇ ਕਿਸਾਨ ਮਰ ਗਿਆ, ਸਮਝ ਲਓ ਆਪਾਂ ਗੱਲ ਨਹੀਂ ਕਰ ਦਿੰਦੇ ਵੀ ਜੇ ਨਾ ਅਸੀਂ ਮਰ ਗਈ ਚਮਜੂਆ ਨਾਲ ਹੀ ਮਰ ਜਾਂਦੀਆਂ ਨੇ। ਇਹ ਸਾਰੀਆਂ ਚੀਜ਼ਾਂ ਸਾਰੇ ਲੋਕਾਂ ਨੇ ਸੋਚਿਆ ਵੀ ਇਹ ਇਕੱਲਾ ਖੇਤੀ ਖੇਤਰ ਨੂੰ ਤਬਾਹ ਕਰਨ ਵਾਲਾ ਨਹੀਂ, ਇਸ ਆਮ ਪਬਲਿਕ ਨੂੰ ਤਬਾਹ ਕਰਨ ਵਾਲਾ, ਇਸ ਕਰਕੇ ਸਾਡੀ ਨੇੜਤਾ ਇਹ ਮੁੱਦਿਆਂ ਤੇ ਜ਼ਿਆਦਾ ਵਧੀਆ ਤੇ ਇਹ ਮੁੱਦਿਆਂ ਦੀ ਖਾਤਰ ਸਾਰਿਆਂ ਨੇ, ਜਿਹੜਾ ਬੇਰੁਜ਼ਗਾਰ ਸੀ, ਚਾਹੇ ਮਹਿੰਗਾਈ ਦੇ ਮਾਰੇ ਹੋਏ ਸੀ, ਚਾਹੇ ਕਿਵੇਂ ਵੀ ਲੋਕ ਸੀਗੇ, ਉਹ ਸਾਰੇ ਫਿਰ ਆਪਦਾ ਪੜਾ ਕੱਢਣ ਦੀ ਖਾਤਰ ਮੂਵਮੈਂਟ ਦੇ ਵਿੱਚ ਸਾਡੇ ਨਾਲ ਪੂਰਾ ਸਹਿਯੋਗ ਦਿੱਤਾ ਉਹਨਾਂ ਨੇ।
ਠੀਕ ਹੈ। ਅੱਛਾ, ਹੁਣ ਇੱਕ ਮੈਂ ਹੋਰ ਸਵਾਲ ਤੁਹਾਨੂੰ ਪੁੱਛਣਾ ਚਾਹ ਰਿਹਾ ਸੀਗਾ ਕਿ ਪੰਜਾਬ ਦੇ ਵਿੱਚ ਦੇਖੋ ਅਸੀਂ MSP ਤਾਂ ਚਾਹੁੰਦੇ ਹੈਗੇ ਹਾਂ, ਲੇਕਿਨ ਇਸ ਸਿਸਟਮ ਦੇ ਤਹਿਤ ਜੋ ਚੱਲ ਰਿਹਾ ਸੀਗਾ, ਫਰਜ਼ ਕਰ ਲਓ ਕਿਸਾਨ ਇਹਨਾਂ ਤਿੰਨਾਂ ਹੀ ਕਾਨੂੰਨਾਂ ਨੂੰ ਰੱਦ ਕਰ ਦਿੰਦੀ ਹੈ, ਤੇ ਜੋ ਸਿਸਟਮ ਚੱਲ ਰਿਹਾ ਉਹਦੇ ਤਹਿਤ ਪੰਜਾਬ ਦੇ ਵਿੱਚ ਪਾਣੀ ਜਿਹੜਾ ਉਹ ਲਗਾਤਾਰ ਘਟਦਾ ਚਲਾ ਜਾ ਰਿਹਾ। ਦੁਨੀਆਂ 'ਚ ਤਿੰਨ ਇਲਾਕੇ ਨੇ ਜਿੱਥੇ ਪਾਣੀ ਘੱਟ ਰਿਹਾ, ਇੱਕ ਪੰਜਾਬ ਹਰਿਆਣਾ ਬੈਲਟ ਦੇ ਵਿੱਚ ਪਾਣੀ ਬਹੁਤ ਘੱਟ ਰਿਹਾ, ਥੱਲੇ ਵਾਟਰ ਬੈਲਟ ਬੜੀ ਥੱਲੇ ਜਾ ਰਹੀ ਹੈ, ਇੱਕ ਚਾਈਨਾ ਦੇ ਵਿੱਚ ਹੈ ਔਰ ਇੱਕ ਕੈਲੀਫੋਰਨੀਆ ਦੇ ਵਿੱਚ ਹੈ। ਲੇਕਿਨ ਜੇ ਅਸੀਂ ਇਸੇ ਤਰ੍ਹਾਂ ਪੰਜਾਬ ਦਾ ਪਾਣੀ ਕੱਢਦੇ ਰਹੇ, ਪਾਣੀ ਵਾਟਰ ਬੈਲਟ ਥੱਲੇ ਜਾ ਰਹੀ ਹੈ, ਪੋਲਿਊਸ਼ਨ ਵੱਧ ਰਹੀ ਹੈ, ਜਿੰਨਾ ਅਸੀਂ ਯੂਰੀਆ ਪਾ ਰਹੇ ਹਾਂ, ਫਰਟੀਲਾਈਜ਼ਰ ਦਾ ਇਸਤੇਮਾਲ ਕਰ ਰਹੇ ਹਾਂ, ਤੇ ਤੁਹਾਨੂੰ ਲੱਗਦਾ ਹੈ ਕਿ ਬਹੁਤ ਆਲਰੇਡੀ ਨੁਕਸਾਨ ਬੜਾ ਹੋ ਗਿਆ ਜ਼ਮੀਨ ਦਾ, ਪਾਣੀ ਦਾ, ਵਾਤਾਵਰਣ ਦਾ, ਆਉਣ ਵਾਲੇ ਸਮੇਂ ਹੋਰ ਨੁਕਸਾਨ ਹੋ ਜਾਏਗਾ, ਸਾਨੂੰ ਕੋਈ ਨਾ ਕੋਈ ਹੋਰ ਜਿਹੜੀਆਂ ਫਸਲਾਂ ਨੇ ਉਗਾਉਣੀਆਂ ਪੈਣਗੀਆਂ, ਕਿ ਜਾਂ ਕੋਈ ਹੋਰ ਹੱਲ ਲੱਭਣਾ ਪਏਗਾ, ਇਹਦੇ ਬਾਰੇ ਵੀ ਕੋਈ ਵਿਚਾਰ ਚੱਲ ਰਿਹਾ ਸਰ?
ਹਾਂਜੀ, ਇਹਦੇ ਤਾਂ ਕਾਫੀ ਚਿਰ ਤੋਂ ਅਸੀਂ ਸੋਚ ਰਹੇ ਹਾਂ ਜੀ, ਇਹ ਅਸੀਂ ਇਹ ਕਹਿੰਦੇ ਹਾਂ ਵੀ ਸਾਰਾ ਜਿਹੜਾ ਭਵਿੱਖ ਹੈ, ਜਿਹੜਾ ਆਉਣ ਵਾਲੀ ਸਾਡੀ ਜਨਰੇਸ਼ਨ ਹੈ, ਉਹਨੂੰ ਅਸੀਂ ਕੀ ਦੇਣ ਜਾ ਰਹੇ ਹਾਂ? ਅਸੀਂ ਤਾਂ ਪਾਣੀ ਵੀ ਖਤਮ ਕਰਨ ਜਾ ਰਹੇ ਹਾਂ, ਅਸੀਂ ਆਪਣੀ ਧਰਤੀ ਵੀ ਐਰੀਲੀ ਕਰ ਲਈ, ਅਸੀਂ ਆਪਣਾ ਪ੍ਰਦੂਸ਼ਣ ਵਾਤਾਵਰਨ ਵੀ ਪ੍ਰਦੂਸ਼ਣ ਕਰ ਲਿਆ, ਕਾਹਦੀ ਖਾਤਰ? ਅੰਨ ਵਧਾਉਣ ਖਾਤਰ, ਅਨਾਜ ਪੈਦਾ ਕਰਨ ਖਾਤਰ। ਉਹ ਅਨਾਜ ਸਾਡਾ ਪੂਰਾ ਹੋ ਚੁੱਕਿਆ ਜਿਹੜਾ ਸਾਨੂੰ ਚਾਹੀਦਾ ਸੀ। ਅਸੀਂ ਗੱਲ ਇਹ ਗੱਲ ਕਹਿੰਦੇ ਹਾਂ ਕਿ ਜੇ ਘੱਟੋ ਘੱਟ ਸਮਰਥਨ ਮੁੱਲ ਬੰਨਿਆ ਜਾਂਦਾ, ਅਸੀਂ ਕਣਕ ਦੇ ਝੋਨੇ 'ਚ ਦੂਜੀਆਂ ਫਸਲਾਂ ਬੀਜ ਕੇ ਅਸੀਂ ਗੁਜ਼ਾਰਾ ਕਰਨ ਜੋਗੇ ਹਾਂ, ਸਾਡੀਆਂ ਦਾਲਾਂ ਬੀਜੀਏ, ਅਸੀਂ ਹੋਰ ਕੁਛ ਕਰੀਏ, ਘੱਟ ਫਸਲਾਂ ਜਿਹੜੀਆਂ ਪਾਣੀ ਲੈਂਦੇ ਨੇ ਅਸੀਂ ਉਹਨਾਂ ਨੂੰ ਕਰੀਏ, ਪਰ ਗੱਲ ਤਾਂ ਇੱਥੇ ਆ ਜਾਂਦੀ, ਅਸੀਂ ਮੂੰਗੀ ਬੀਜਦੇ ਹਾਂ ਤਾਂ ਸਾਡੀ ਕੋਈ ਮੂੰਗੀ ਨਹੀਂ ਪੁੱਛਦਾ 25 ਰੁਪਈਏ ਕਿਲੋ ਨੂੰ, ਜਦੋਂ ਅਸੀਂ ਹੁਣ ਮੱਕੀ ਦਾ ਰੇਟ ਬੰਨਿਆ ਵੀ 1850 ਰੁਪਈਏ, ਵੀ ਕੀ 800 ਨੂੰ 900 ਨੂੰ, ਫਿਰ ਮੁੜ ਕੇ ਕੋਈ ਮੁਨਾਫਾ ਆਉਂਦਾ, ਫਿਰ ਸਾਨੂੰ ਕਣਕ ਦੇ ਝੋਨੇ 'ਚ ਆਉਂਦਾ, ਫਿਰ ਅਸੀਂ ਮੁੜ ਕੇ ਉੱਥੇ ਫੇਰ ਆ ਦਿੰਦੇ ਹਾਂ। ਇਹ ਸਰਕਾਰ ਦੀ ਨਲਿੱਕੀ ਹੈ, ਜੇ ਸਰਕਾਰ ਇਹ ਘੱਟੋ ਘੱਟ ਸਮਰਥਨ ਮੁੱਲ ਬੰਨ ਕੇ ਉਹਦੀ ਖਰੀਦ ਦੀ ਗਰੰਟੀ ਕਰੇ, ਸਾਡਾ ਇਹ ਤਾਂ ਨਹੀਂ ਹੋਇਆ ਸਿਰ ਪਰਿਆ ਹੋਇਆ ਵੀ ਅਸੀਂ ਮੁੜ ਕੇ ਆਹੀ ਫਸਲਾਂ ਬੀਜਾਂਗੇ, ਅਸੀਂ ਕਹਿਣਾ ਦਿੰਦਾਂਗੇ ਜਿਹੜਾ ਵੱਧ ਪਾਣੀ ਲੈਣ ਵਾਲੀਆਂ ਨੇ ਫਸਲਾਂ, ਅਸੀਂ ਉਹਨਾਂ ਦਾ ਕਹਿਣਾ ਕੱਢ ਕੇ ਦੂਜੀਆਂ ਲਵਾਂਗੇ ਜਿਹੜੇ ਘੱਟ ਪਾਣੀ ਵਾਲੀਆਂ ਫਸਲਾਂ ਨੇ, ਤਾਂ ਸਰਕਾਰ ਉਹਨਾਂ ਨੇ ਗਰੰਟੀ ਕਰੇ, ਗਰੰਟੀ ਨਹੀਂ ਨਾ ਕਰਦੀ ਫਿਰ ਸਾਨੂੰ ਉਹ ਜਿਹੜਾ ਲਾਗਤ ਮੁੱਲਾ ਉਹ ਵੀ ਨਹੀਂ ਮਿਲਦਾ, ਫਿਰ ਸਾਨੂੰ ਮੁੜ ਕੇ ਇਹ ਚੱਕਰ 'ਚ ਆਉਂਦਾ। ਇਹ ਕੱਢਣ ਦੀ ਜ਼ਿੰਮੇਵਾਰ ਸਰਕਾਰ ਆ, ਸਾਤੇ ਕੋਲ ਮਰਜ਼ੀ ਬਜਾਵੇ, ਜੇ ਸਾਡੇ ਕੋਲ 5 ਕਿੱਲੇ ਨੇ ਅਸੀਂ ਉਹਨਾਂ ਵਿੱਚੋਂ ਕਿੱਲਾ ਕਿੱਲਾ ਬੀਜ ਲਾਂਗੇ, ਸਰਕਾਰ ਜੇ ਸਾਨੂੰ ਕਹੇ ਉਹਦੀ ਗਰੰਟੀ ਲਵੇ, ਅਸੀਂ ਤਿਆਰ ਆ ਉਹ ਕੁਛ ਕਰ ਦੇਣ।
ਅੱਛਾ, ਇੱਕ ਚੀਜ਼ ਹੋਰ ਆ, ਇੱਕ ਤੇ ਵੱਖਰੀਆਂ ਫਸਲਾਂ ਬੀਜਣ ਦੀ ਵੀ ਗੱਲ ਹੈਗੀ ਹੈ, ਦੂਸਰਾ ਜੇ ਸਰਕਾਰ ਪ੍ਰਾਈਸ ਗਰੰਟੀ MSP ਜਿਹੜਾ ਇੱਕ ਇੰਪੋਰਟੈਂਟ ਪੁਆਇੰਟ ਹੈ, ਪ੍ਰੋਕਿਊਰਮੈਂਟ ਤੁਸੀਂ ਕਹਿੰਦੇ ਹੋ ਖਰੀਦ ਦੀ ਗਰੰਟੀ ਚਾਹੀਦੀ ਹੈ, ਪ੍ਰਾਈਸ ਦੀ ਗਰੰਟੀ ਚਾਹੀਦੀ ਹੈ, ਸੋ MSP ਔਰ ਪ੍ਰੋਕਿਊਰਮੈਂਟ ਤੋਂ ਇਲਾਵਾ ਜੇ ਮਿਨੀਮਮ ਇਨਕਮ ਸਪੋਰਟ MSP ਦੀ ਬਜਾਏ ਹੌਲੀ ਹੌਲੀ MSP ਜੇ ਬੰਦ ਵੀ ਹੋ ਜਾਏ ਤੇ MSI ਵੀ ਤੁਹਾਨੂੰ ਘੱਟੋ ਘੱਟ ਇੱਕ ਮਿਨੀਮਮ ਇਨਕਮ ਜ਼ਰੂਰ ਦੇ ਦਿੱਤੀ ਜਾਵੇ, ਵੀ ਚਾਹੇ ਮਤਲਬ ਕਿ ਫਰਜ਼ ਕਰ ਲਓ ਜੇ ਕਿਸੇ ਇੱਕ ਤੁਸੀਂ ਆਪਣੀ ਅਮਾਊਂਟ ਦੱਸੋ ਮੈਂ ਉਹਦੇ ਤੇ ਥੋੜੀ ਜਿਹੀ ਡਿਸਕਸ਼ਨ ਚਾਹੁੰਦਾ ਤੁਹਾਡੇ ਨਾਲ ਕਿ ਫਰਜ਼ ਕਰ ਲਓ ਜੀ ਅੱਜ ਫਰਜ਼ ਕਰ ਲਓ ਕਿਸਾਨ ਅੱਜ ਕਹਿੰਦਾ ਹੈ ਕਿ ਮੇਰਾ ਸਾਲ ਦਾ ਖਰਚਾ 50,000 ਰੁਪਏ ਹੈ ਜਾਂ ਮੇਰਾ ਸਾਲ ਦਾ ਖਰਚਾ 1,00,000 ਰੁਪਏ ਹੈ ਜਾਂ ਜੋ ਵੀ ਖਰਚਾ ਤੁਸੀਂ ਉਹ ਵੀ ਦੱਸੋ ਤੇ ਸਰਕਾਰ ਇਹ ਵਾਅਦਾ ਕਰ ਦੇਵੇ ਕਿ ਠੀਕ ਹੈ ਜੀ ਜੇ ਤਾਂ ਤੁਹਾਡਾ 2,00,000 ਰੁਪਏ ਬਣਦਾ ਫਿਰ ਤੇ ਸਰਕਾਰ ਨੇ ਕੁਛ ਨਹੀਂ ਦੇਣਾ ਨਾ MSP ਦੇਣੀ ਆ ਨਾ ਅਸੀਂ ਖਰੀਦ ਦੀ ਕੋਈ ਗਰੰਟੀ ਕਰਦੇ ਹਾਂ ਪਰ ਜੇ ਤਾਂ 2,00,000 ਰੁਪਏ ਜਾਂ 4,00,000 ਰੁਪਏ ਸਾਲ ਦਾ ਬਣਾ ਗਿਆ ਅਮੀਰ ਜ਼ਿਮੀਦਾਰ ਹੈ ਉਹਨੂੰ ਕੁਛ ਨਹੀਂ ਲੇਕਿਨ ਜੇ ਕਿਸੇ ਦੀ ਫਸਲ ਖਰਾਬ ਹੋ ਜਾਂਦੀ ਹੈ ਤੁਸੀਂ ਤਬਾਹੀ ਹੋ ਗਈ ਤੁਸੀਂ ਵੇਚੋਗੇ ਤਾਂ ਜੇ ਲੈ ਕੇ ਜਾਓਗੇ ਮੰਡੀ ਦੇ ਵਿੱਚ ਪਰ ਜੇ ਤੁਹਾਡੀ ਫਸਲ ਤਬਾਹ ਹੋ ਗਈ ਤੁਹਾਡਾ ਖਰਚਾ ਨਹੀਂ ਪੂਰਾ ਹੋ ਰਿਹਾ ਸਰਕਾਰ ਗਰੰਟੀ ਕਰੇ ਕਿ ਕਿਸਾਨ ਨੂੰ MSI MSP ਦੇ ਬਜਾਏ MSI ਮਿਨੀਮਮ ਸਪੋਰਟ ਇਨਕਮ ਦਿੱਤੀ ਜਾਵੇ ਤੁਹਾਨੂੰ ਵੀ 10,000 ਰੁਪਏ ਮਹੀਨੇ ਦੇ
ਸਾਲ ਦਾ ਖਰਚਾ
ਇੱਦਾਂ ਦਾ ਕੁਝ ਹੋ ਸਕਦਾ ਹੈ ਕੁਝ ਇਹ ਸੁਝਾਅ ਠੀਕ ਹੈ ਮੇਰਾ ਇਹ ਸੁਝਾਅ ਸੀਗਾ ਕੀ ਇਹ ਸਹੀ ਆ
ਗੱਲ ਇਹ ਤਾਂ ਹੋ ਤਾਂ ਸਕਦਾ ਜੀ ਇਹ ਹੋ ਤਾਂ ਸਕਦਾ ਜੀ ਸਰਕਾਰ ਦੀ ਨੀਤਾਂ ਠੀਕ ਹੋਣ ਨੀਤ ਤਾਂ ਨੀਤੀ ਠੀਕ ਹੈ ਨਹੀਂ ਉਹਨਾਂ ਦੀ ਉਹਦਾ ਮੈਂ ਕਿਸਾਨ ਵੇਚਣੇ ਨਹੀਂ ਚਾਹੁੰਦਾ ਔਰ ਨਾ ਕਿਸਾਨ ਨੂੰ ਮੈਂ ਬਚਾਉਣਾ ਮੈਨੂੰ ਤਾਂ ਕਾਰਪੋਰੇਟ ਘਰਾਣੇ ਪਿਆਰੇ ਨੇ ਮੈਨੂੰ ਤਾਂ ਅਵਾਨੀ ਦਵਾਨੀ ਟਾਟੇ ਵਾਟੇ ਬਿਰਲੇ ਪਿਆਰੇ ਨੇ ਬਸ ਉਸ ਤੋਂ ਕੀ ਲੈਣਾ ਉਹ ਤਾਂ ਇਹ ਗੱਲ ਸੋਚੀ ਬੈਠਾ ਹੁਣ ਇਹਦੇ ਨਾਲ ਆਪਾਂ ਤਾਂ ਕਹਿੰਦਾ ਘੱਟ ਲੈ ਤੂੰ ਨੀ ਉਹ ਮੈਂ ਥੜੇ ਤੇ ਲੈ ਚੜੀ ਇਹ ਤਾਂ ਕੰਮ ਤੂੰ ਉਲਟ ਹੋ ਜਾਵੇ
ਨਹੀਂ ਮਤਲਬ ਚਲੋ ਸਰਕਾਰ ਤੇ ਤਾਂ ਆਉਂਦੇ ਆ ਬਾਅਦ ਦੇ ਵਿੱਚ ਪਰ ਤੁਹਾਨੂੰ ਇਹ ਸੁਝਾਅ ਠੀਕ ਲੱਗਦਾ ਹੈ ਕਿਉਂਕਿ ਮੈਂ ਤੁਹਾਡੇ ਤੋਂ ਪੁੱਛਣਾ ਚਾਹ ਰਿਹਾ ਸੀ ਔਰ ਕਿੰਨਾ ਕੁ ਪੈਸਾ ਕਿਉਂਕਿ ਮੈਂ ਕੁਝ ਕੈਲਕੂਲੇਸ਼ਨ ਕਰ ਵੀ ਰਿਹਾ ਸੀ ਕਿੰਨਾ ਕੁ ਪੈਸਾ ਚਾਹੀਦਾ ਹੁੰਦਾ ਵੀ ਕਿਸਾਨ ਨੂੰ ਜੇ ਕਿਸਾਨ ਕਹੇ ਕਾਮ ਕਿਸਾਨ ਕਹੇ ਵੀ ਘੱਟੋ ਘੱਟ ਭਾਈ ਮੈਨੂੰ ਅੱਜ ਜੇ ਪੰਜਾਬ ਦੇ ਵਿੱਚ ਅਸੀਂ ਆਪਣਾ ਖਰਚਾ ਪਾਣੀ ਚਲੋ ਦਾਣੇ ਕਰਦੇ ਆ ਜਾਂ ਜੋ ਵੀ ਆ ਕਰਦੇ ਪਸ਼ੂ ਵੀ ਹੈ ਸਾਡੇ ਕੋਲ ਅਸੀਂ ਦੁੱਧ ਦਹੀਂ ਵੀ ਹੈ ਲੇਕਿਨ ਇੰਨਾ ਕੁ ਸਾਨੂੰ ਮਿਨੀਮਮ ਮਿਲ ਜਾਏ ਫਿਰ ਕੋਈ ਗੱਲ ਨਹੀਂ ਇਹ ਸਾਨੂੰ ਫਿਰ ਅਸੀਂ ਹੋਰ ਫਸਲਾਂ ਲਾਉਣ ਬਾਰੇ ਵੀ ਸੋਚ ਸਕਦੇ ਹਾਂ ਅਸੀਂ ਖੁਦਕੁਸ਼ੀਆਂ ਵੀ ਬੰਦ ਕਰ ਦਿਆਂਗੇ ਵੀ ਇੰਨਾ ਕੁ ਪੈਸਾ ਮਹੀਨੇ ਦਾ 10,000 5,000 20,000 50,000 ਕਿੰਨਾ ਕੁ ਪੈਸਾ ਮਹੀਨੇ ਦਾ ਮਿਲਣਾ ਚਾਹੀਦਾ
ਇਹ ਤਾਂ ਜਿਵੇਂ ਤੁਸੀਂ ਕਹਿੰਦੇ ਹੋ ਇਹ ਹਾਲਤ ਵਿਕੜੀ ਪੈਂਦੀ ਹੁੰਦੀ ਆ ਆਪਣੇ ਕੰਟਰੀ ਦੀ ਆਪਣੇ ਦੇਸ਼ ਦੀ ਵੀ ਸਾਡੀ ਕੰਟਰੀ ਦੀਆਂ ਹਾਲਤਾਂ ਕਹੀ ਗਈਆਂ ਨੇ ਜੇ ਆਪਾਂ ਸਮਝੋ ਤੁਹਾਡੇ ਕਾਰਨ ਵਾਂਗ 1,00,000 ਰੁਪਈਆ ਵੀ ਆਪਾਂ ਲੈ ਲੈਂਦੇ ਹਾਂ ਜਾਂ 50,000 ਲੈ ਲੈਂਦੇ ਹਾਂ ਬਾਕੀ ਜਿਹੜੀ ਆਪਾਂ ਨੂੰ ਦੂਜੀਆਂ ਸਹੂਲਤਾਂ ਨੇ ਉਹ ਵੀ ਆਪਾਂ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਵੀ ਜਿਵੇਂ ਆਪਣੇ ਸਰਕਾਰੀ ਅਦਾਰੇ ਹੋਣ ਸਹੂਲਤਾਂ ਵਾਲੇ ਅਦਾਰੇ ਹੋਣ ਉਹਨਾਂ ਵਿੱਚ ਆਪਾਂ ਨੂੰ ਦਵਾਈ ਬੂਟੀ ਫ੍ਰੀ ਮਿਲੇ ਬੱਚਿਆਂ ਦੀ ਪੜ੍ਹਾਈ ਫ੍ਰੀ ਹੋਵੇ ਫਿਰ ਤਾਂ ਆਪਾਂ ਘੱਟ ਤਨਖਾਹ ਦਾ ਵੀ ਕਰ ਲਾਂਗੇ ਜੇ ਉਹ ਜੇ ਆਪਾਂ ਨੂੰ 1,00,000 ਰੁਪਈਆ ਵੀ ਦੇਣ ਤੇ ਉਹ 25,000 ਰੁਪਈਆ ਆਪਣੇ ਫੀਸ ਨਿਕਲ ਜਾਵੇ ਬੱਚੇ ਦੀ ਜਾਂ ਕੁਛ ਹੋਰ ਨਿਕਲੇ ਇਹ ਸਿਸਟਮ ਦਾ ਪਾੜਾ ਫੇਵਾਓ ਪੈ ਜਾਂਦਾ ਇਸ ਕਰਕੇ ਇਹ ਵਿਉਂਤ ਬਣਾਉਣ ਵਾਲੀ ਗੱਲ ਆ ਜੇ ਆਪਣੇ ਦੇਸ਼ ਦੇ ਵਿੱਚ ਹੈ ਨਹੀਂ
ਠੀਕ ਹੈ ਲੇਕਿਨ ਇਸ ਤਰਫ ਸੋਚਿਆ ਜਾ ਸਕਦਾ ਜੇ ਇਸ ਤਰ੍ਹਾਂ ਕੁਛ ਸਰਕਾਰ
ਜਾ ਸਕਦਾ ਆਪਾਂ ਤਾਂ ਇਹ ਗੱਲ ਕਰਦੇ ਵੱਡੀ ਵੀ ਜਿਹੜੀ ਆਪਣੀ ਆਮਦਨ ਹੈ ਉਹ ਸਾਰੇ ਦੇਸ਼ ਦੀ ਹੋਵੇ ਜਿਹੜੀ ਦੇਸ਼ ਦੀ ਆਮਦਨ ਹੈ ਉਹ ਆਪਣੇ ਵਿੱਚ ਵੰਡੀ ਜਾਵੇ ਇਹ ਹੋ ਸਕਦਾ ਤਾਂ ਬਹੁਤ ਵਧੀਆ ਗੱਲ ਹੈ ਤਾਂ ਪਾਣੀ ਖਤਮ ਹੋ ਜਾਂਦਾ ਬੜਾ ਛੋਟਾ ਰਹਿੰਦੇ ਨੀ ਕੋਈ
ਕਿਉਂਕਿ ਕੁਛ ਹੋਰ ਕੰਟਰੀਜ਼ ਦੇ ਵਿੱਚ ਜਿਹੜੀਆਂ ਡਿਫਰੈਂਟ ਕੰਟਰੀਜ਼ ਹੈਗੀਆਂ ਨਾ ਹੁਣ ਸਮੇਂ ਘੱਟ ਨਹੀਂ ਤਾਂ ਆਪਾਂ ਉਹਦੇ ਤੇ ਡਿਟੇਲ ਚ ਗੱਲ ਕਰ ਸਕਦੇ ਸੀਗੇ ਕਈ ਕੰਟਰੀਜ਼ ਚ ਉਹ ਸਪੋਰਟ ਜਿਹੜੀ ਪ੍ਰਾਈਸ ਸਪੋਰਟ ਹੈ ਜਾਂ ਪ੍ਰੋਕਿਊਰਮੈਂਟ ਸਪੋਰਟ ਆ ਖਰੀਦ ਦੀ ਸਪੋਰਟ ਆ ਜਾਂ ਹਿਮਾਇਤ ਹੈ ਖਰੀਦ ਦੀ ਸਪੋਰਟ ਜਾਂ ਪ੍ਰਾਈਸ ਸਪੋਰਟ ਦੀ ਬਜਾਏ ਉਹ ਇਸ ਤਰਫ਼ ਵੱਧ ਰਹੀਆਂ ਨੇ ਇਨਕਮ ਸਪੋਰਟ ਵੱਲ ਔਰ ਉੱਥੇ ਬੜੀ ਕਾਮਯਾਬੀ ਮਿਲੀ ਹੈ ਇੰਡੀਆ ਦੇ ਵਿੱਚ ਵੀ ਤੇਲੰਗਾਨਾ 'ਚ ਮਿਲੀ ਹੈ ਕਾਮਯਾਬੀ ਈਵਨ ਹਰਿਆਣੇ ਦੇ ਵਿੱਚ ਵੀ ਜੇ ਤੁਸੀਂ ਡਾਇਵਰਸੀਫਾਈਡ ਜਾਂ ਹੋਰ ਵੱਖਰੀ ਫਸਲ ਵੱਲ ਵੱਧਦੇ ਹੋ ਤੇ ਹਰਿਆਣੇ ਦੇ ਵਿੱਚ ਵੀ ਦਿੱਤਾ ਜਾ ਰਿਹਾ ਪੈਸਾ ਉਹਦੇ ਵਿੱਚ ਵੀ ਕੁਛ ਕਾਮਯਾਬੀ ਮਿਲੀ ਹੈ ਸੋ ਕਿਉਂਕਿ ਕਿਸਾਨ ਦਾ ਜਿਹੜਾ ਮੇਨ ਖਰਚਾ ਆ ਔਰ ਕਿਉਂਕਿ ਦੇਖੋ ਜੇ ਹੁਣ ਤੁਹਾਨੂੰ MSP ਵੀ ਮਿਲਦਾ ਸਹੂਲਤਾਂ ਵੀ ਮਿਲਦੀਆਂ ਜੇ ਤੁਹਾਡੀ ਫਸਲ ਹੀ ਤਬਾਹ ਹੋ ਗਈ ਖਰਾਬ ਹੋ ਗਈ ਜਾਂ ਘੱਟ ਵੱਧ ਹੋ ਗਈ ਔਰ ਕੱਲ੍ਹ ਨੂੰ ਉਹਦੇ ਵਿੱਚ ਤਾਂ ਫਿਰ ਕਿਸਾਨ ਦਾ ਕੁਛ ਮਿਲਿਆ ਨਹੀਂ ਹੈ ਸੋ ਇਸ ਕਾਰਨ ਮੇਰਾ ਇਹ ਸੁਝਾਅ ਸੀਗਾ ਅਗਲਾ ਬਸ ਦੋ ਕੁਸ਼ਚਨ ਹੋਰ ਨੇ ਹਾਂਜੀ ਤੁਹਾਡਾ ਜ਼ਿਆਦਾ ਸਮਾਂ ਨਹੀਂ ਲਾਵਾਂਗੇ ਦੋ ਕੁਸ਼ਚਨ ਬਸ ਮੇਰੇ ਹੋਰ ਨੇ ਫਿਰ ਅਸੀਂ ਰੈਪ ਅਪ ਕਰਾਂਗੇ ਤੁਹਾਡਾ ਆਉਣ ਵਾਲੇ ਸਮੇਂ ਗੱਲ ਕਰਦੇ ਰਵਾਂਗੇ ਇੱਕ ਤੇ ਹੈਗਾ ਹੈ ਕਿ ਜੀ ਜਿਹੜੇ ਹੁਣ ਸਨੀ ਦਿਓਲ ਨੇ ਅੱਜ ਮੈਂ ਦੇਖ ਰਿਹਾ ਸੀ ਉਹਨਾਂ ਨੂੰ ਵਾਈਸ ਸਿਕਿਉਰਿਟੀ ਲਗਾ ਦਿੱਤੀ ਪਤਾ ਨਹੀਂ ਉਹਨਾਂ ਨੂੰ ਕਿਸ ਤੋਂ ਖਤਰਾ ਹੈ ਨਹੀਂ ਖਤਰਾ ਮੈਂ ਉਸ ਡਿਬੇਟ ਵੱਲ ਉਸ ਬਹਿਸ ਵੱਲ ਨਹੀਂ ਜਾਣਾ ਚਾਹੁੰਦਾ ਲੇਕਿਨ ਜਿੰਨਾ ਤੁਸੀਂ ਵਧੀਆ ਗੱਲ ਜਦੋਂ ਤੇ ਅਸੀਂ ਮੈਂ ਤੇ ਤੁਹਾਡੀ ਪ੍ਰੈਸ ਕਾਨਫਰੰਸ ਬਾਰ ਬਾਰ ਦਿਖਾ ਰਿਹਾ ਔਰ ਮੈਂ ਅੱਜ ਇਹ ਗੱਲ ਔਨ ਏਅਰ ਪਾਉਣਾ ਚਾਹੁੰਦਾ ਔਨ ਰਿਕਾਰਡ ਪਾਉਣਾ ਚਾਹੁੰਦਾ ਵੀ ਤੁਹਾਡੇ ਨਾਲ ਗੱਲ ਕਰਕੇ ਮੈਨੂੰ ਇੰਨਾ ਵਧੀਆ ਲੱਗ ਰਿਹਾ ਕਿ ਤੁਹਾਡੀ ਬੋਲਣ ਦਾ ਤਰੀਕਾ ਤੁਹਾਡੀ ਸ਼ੈਲੀ ਔਰ ਤੁਹਾਡੀ ਆਪਣੀ ਮੁੱਦੇ ਤੇ ਪਕੜ ਇੰਨਾ ਵਧੀਆ ਲੱਗ ਰਿਹਾ ਔਰ ਇਸੇ ਤਰ੍ਹਾਂ ਤੁਹਾਡੀ ਜਿਹੜੀ ਲੀਡਰਸ਼ਿਪ ਹੈ ਕੱਲ੍ਹ ਸਾਡੇ ਇੱਥੇ ਬੜੀ ਚਰਚਾ ਹੋਈ ਤੁਹਾਡੇ ਲੀਡਰ ਇੱਕ ਹੋਰ ਨੇ ਰਾਜੇਵਾਲ ਸਾਹਿਬ ਦੀ ਔਰ ਮੈਂ ਉਹਨਾਂ ਨੂੰ ਪਹਿਲਾਂ ਤਾਂ ਨਹੀਂ ਸੀ ਫੋਲੋ ਕਰਦਾ ਪਰ ਜਿੰਨਾ ਕੁ ਹੁਣ ਦੇਖਿਆ ਹੀ ਕਮਜ਼ ਅਕਰੋਸ ਐਜ਼ ਅ ਵੈਰੀ ਫਾਈਨ ਜੈਂਟਲਮੈਨ ਕੋਈ ਉਹਨਾਂ ਨੇ ਐਸੀ ਵਾਧੂ ਘਾਟੂ ਤੁਸੀਂ ਗੱਲ ਨਹੀਂ ਕੀਤੀ ਇਸੇ ਕਾਰਨ ਤੁਹਾਡੀ ਜਿਹੜੀ ਰਿਸਪੈਕਟ ਹੈ ਉਹ ਦੁਨੀਆ ਭਰ 'ਚ ਬਹੁਤ ਹੋ ਰਹੀ ਹੈ ਲੇਕਿਨ ਜਿਹੜੇ ਤੁਹਾਡੇ ਸਮਰਥਕ ਨੇ ਕੁਛ ਬਹੁਤ ਥੋੜ੍ਹੀ ਤਾਦਾਦ ਹੋ ਸਕਦੀ ਉਹਨਾਂ ਦੀ ਉਹ ਜਿਹੜਾ ਕੋਈ ਸਵਾਲ ਵੀ ਪੁੱਛਦਾ, ਚਾਹੇ ਉਹ ਸਨੀ ਦਿਓਲ ਸਵਾਲ ਪੁੱਛ ਰਿਹਾ, ਅੱਜ ਹਰਦੀਪ ਸਿੰਘ ਪੁਰੀ ਉਹ ਕੈਬਨਿਟ ਮੰਤਰੀ ਨੇ, ਉਹਨਾਂ ਨੇ ਵੀ ਕਹਿਤਾ ਹੈ ਕਿ ਜੀ ਕਿਸਾਨਾਂ ਨੂੰ ਅਪੀਲ ਕਰ ਦਿੱਤੀ ਉਹਨਾਂ ਨੇ ਹਰਦੀਪ ਸਿੰਘ ਪੁਰੀ ਹੋਣਾ ਨੇ ਕਿ ਜੀ ਤੁਸੀਂ ਆਪਣਾ ਅੰਦੋਲਨ ਬੰਦ ਕਰੋ। ਜਿਸ ਦਲੀਲ ਦੇ ਨਾਲ, ਜਿਸ ਵਧੀਆ ਸ਼ਬਦਾਵਲੀ ਦੇ ਨਾਲ ਤੁਸੀਂ ਔਰ ਤੁਹਾਡੀ ਸਾਰੀ ਲੀਡਰਸ਼ਿਪ ਗੱਲ ਕਰ ਰਹੀ ਹੈ, ਤੁਹਾਡੇ ਕੁਛ ਸਮਰਥਕ ਜਿਹੜੇ ਨੇ ਉਹ ਚਾਹੇ ਸਨੀ ਦਿਓਲ ਤੇ ਅਟੈਕ ਕਰਨਾ, ਚਾਹੇ ਕੰਗਨਾ ਰਣਾਵਤ ਜਿਹੜੀ ਸਿੰਗਰ ਹੈ ਉਹਨੂੰ ਗੰਦੀ ਸ਼ਬਦਾਵਲੀ ਦਾ ਇਸਤੇਮਾਲ ਕਰਨਾ, ਮੈਨੂੰ ਹੈਰਾਨੀ ਹੋਈ। ਮੈਂ ਨਾਮ ਨਹੀਂ ਲੈਣਾ ਚਾਹਾਂਗਾ, ਸਾਡੀ ਪੰਜਾਬ ਦੇ ਕੁਛ ਲੀਡਰਸ ਦਿੱਲੀ ਜਾ ਕੇ ਇਹ ਗੱਲ ਕਰ ਰਹੇ ਸੀਗੇ ਕਿ ਟਕੇ ਟਕੇ ਤੇ ਵਿਕਣ ਵਾਲੀਆਂ, ਇਹ ਤੋਂ ਪੈਸਾ ਦੇ ਲਓ ਜੋ ਮਰਜ਼ੀ ਕਰਾ ਲਓ, ਲੀਡਰਸ਼ਿਪ ਪੰਜਾਬ ਦੀ। ਇਹ ਗੱਲ ਇਸ ਤਰ੍ਹਾਂ ਦੀ ਕਿਸੇ ਵੀ ਲਈ ਇਹ ਗੱਲਾਂ ਕਰਨੀਆਂ, ਕਿਆ ਇਹ ਠੀਕ ਨੇ? ਕਿਉਂਕਿ ਕਿਤੇ ਨਾ ਕਿਤੇ ਜਿਹੜੇ ਲੋਕ ਇਸ 'ਤੇ ਸਵਾਲ ਕਰਨਾ ਚਾਹ ਰਹੇ ਜਾਂ ਗੱਲ ਕਰਨਾ ਚਾਹ ਰਹੇ ਆ, ਅਸੀਂ ਉਹਨਾਂ ਨੂੰ ਬੋਲਣ ਦੀ ਆਜ਼ਾਦੀ ਨਹੀਂ ਦੇ ਰਹੇ, ਅਸੀਂ ਉਹਨਾਂ ਨੂੰ ਗੱਲ ਕਰਨ ਦੀ ਆਜ਼ਾਦੀ ਨਹੀਂ ਦੇ ਰਹੇ। ਜੇ ਸਰਦਾਰਾ ਸਿੰਘ ਜੌਹਲ ਉਹਨਾਂ ਨੇ ਕੁਛ ਕਹਿਤਾ, ਅਸੀਂ ਉਹਨਾਂ ਨੂੰ ਆਜ਼ਾਦੀ ਨਹੀਂ ਦੇ ਰਹੇ। ਸੋ ਘੱਟ ਤੋਂ ਘੱਟ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਅਤੇ ਅਸੀਂ ਇੱਕ ਰਿਸਪੈਕਟਫੁਲ ਤਰੀਕੇ ਦੇ ਨਾਲ ਮੌਕਾ ਤੇ ਦਈਏ, ਇਹਦੇ 'ਤੇ ਕੀ ਕਹੋਗੇ ਤੁਸੀਂ?
ਅਸੀਂ ਇਹ ਗੱਲ ਕਹਿੰਦੇ ਹਾਂ ਜੀ, ਜਿਹੜੀ ਗੱਲ ਕਹਿਣੀ ਆ ਕਹਿਣ ਤੋਂ ਕੋਈ ਹੱਕ ਆ ਇੱਕ ਦਾ ਕਹਿਣ ਦਾ, ਪਰ ਉਹ ਗੱਲ 'ਚ ਵਜਨ ਕੀ ਆ, ਗੱਲ ਜਾਂਦੀ ਕਿਸੇ ਨੂੰ ਆ, ਕਿਹਦੇ ਪੱਖ 'ਚ ਜਾਂਦੀ ਆ, 80% ਲੋਕਾਂ ਦੇ ਪੱਖ 'ਚ ਜਾਂਦੀ ਆ ਜਾਂ 15% ਦੇ ਪੱਖ 'ਚ ਜਾਂਦੀ ਆ, ਇਹ ਇਹ ਜ਼ਰੂਰੀ ਦੇਖਣ ਵਾਲੀ ਗੱਲ ਹੁੰਦੀ ਆ। ਪਰ ਆਪਾਂ ਜੇ ਕਿਸੇ ਨੂੰ ਊਈ ਆਪਾਂ ਗੱਲ ਕਹੀਏ, ਉਹ ਨਹੀਂ ਆਪਾਂ ਗੱਲ ਕਹਿੰਦੇ, ਆਪਾਂ ਗੱਲ ਇਹ ਕਹਿੰਦੇ ਆ ਉਹ ਗੱਲ ਦੇ ਵਿੱਚ ਕੋਈ ਵਜਨ ਹੋਣਾ ਚਾਹੀਦਾ, ਕੋਈ ਤਰਕ ਹੋਣਾ ਚਾਹੀਦਾ, ਸੱਚਾਈ ਹੋਣੀ ਚਾਹੀਦੀ ਆ। ਉਹੀ ਨਾ ਜਿਵਲੇ ਖੇਡੀ ਜਾ
ਠੀਕ ਹੈ ਜੀ, ਠੀਕ ਹੈ। ਔਰ ਮੇਰਾ ਆਖਰੀ ਸਵਾਲ ਹੋਏਗਾ ਜੀ, ਫਿਰ ਬਾਕੀ ਅਸੀਂ ਕੱਲ੍ਹ ਜਾਂ ਪਰਸੋਂ ਤੁਹਾਡੇ ਨਾਲ ਫਿਰ ਦੁਬਾਰਾ ਜੁੜਾਂਗੇ ਲਗਾਤਾਰ, ਜਦੋਂ ਤੁਸੀਂ ਇਹ ਸੁਪਰੀਮ ਕੋਰਟ ਨੇ ਜੋ ਸੁਜੈਸ਼ਨ ਦਿੱਤੀ ਹੈ ਇੱਥੇ ਕੋਈ ਫੈਸਲਾ ਲੈ ਲਓਗੇ। ਲੇਕਿਨ ਮੇਰਾ ਆਖਰੀ ਹਾਂਜੀ, ਕੋਈ ਚਾਂਸ ਬਣਦਾ ਹੈ, ਕੋਈ ਚਾਂਸ ਬਣਦਾ ਹੈ ਕਿ ਤੁਸੀਂ ਸਰ ਵੀ ਕੋਈ, ਕਿਉਂਕਿ ਹੁਣ ਤਾਂ ਤੁਹਾਡੀ ਮੰਗ ਇੱਥੇ ਖੜੀ ਆ ਕਿ 3 ਦੇ 3 ਕਾਨੂੰਨ ਰੱਦ ਕਰੋ, ਪਰ ਕੋਈ 1% ਵੀ ਚਾਂਸ ਆ ਕਿ ਜੇ ਸਰਕਾਰ ਤੁਹਾਡੀਆਂ 20 ਮੰਗਾਂ 20 ਅਮੈਂਡਮੈਂਟਸ ਕਰ ਦਿੰਦੀ ਆ, 25 ਕਰ ਦਿੰਦੀ ਹੈ ਸੁਪਰੀਮ ਕੋਰਟ ਦੇ, 1% ਵੀ ਚਾਂਸ ਹੈ ਕਿ ਇਹਨਾਂ ਤਿੰਨਾਂ ਮੰਗਾਂ, ਤਿੰਨੇ ਕਾਨੂੰਨ ਰੱਦ ਕਰਨ ਤੋਂ ਇਲਾਵਾ ਕੋਈ ਸਮਝੌਤਾ ਕਿਸੇ ਤਰ੍ਹਾਂ ਦਾ ਹੋ ਸਕਦਾ ਸਰਕਾਰ ਦਾ? 1% ਵੀ ਚਾਂਸ ਹੈ ਕੋਈ ਉਹਦਾ? ਕੋਈ ਹੋਰ ਤੁਸੀਂ ਕੋਈ ਆਪਣੇ ਵੱਲੋਂ ਕੋਈ ਗੱਲ ਕਰਨਾ ਚਾਹੋ, ਕੋਈ ਸੰਦੇਸ਼ ਦੇਣਾ ਚਾਹੋ ਜਾਣ ਤੋਂ ਪਹਿਲਾਂ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਜਾਜ਼ਤ ਲਵਾਂ ਤੁਹਾਡੇ ਤੋਂ, ਕੋਈ ਹੋਰ ਕੋਈ ਗੱਲ ਕਰਨਾ ਚਾਹੋ ਜ਼ਰੂਰ ਕਹਿ ਦਿਓ ਵੀ।
ਕਹਿੰਦਾ ਵੀ ਜਿਵੇਂ ਸਾਡੇ ਲੋਕਾਂ ਨੇ ਜੇ ਆ ਕਿਸਾਨਾਂ ਦੀ ਮਦਦ ਕੀਤੀ ਆ, ਤੇ ਜਿਹੜੇ ਕਾਨੂੰਨ ਲਾਗੂ ਕੀਤੇ ਆ ਇਹਦੇ ਖਿਲਾਫ, ਜਿੰਨੀ ਸਾਡੀ ਮਦਦ ਕੀਤੀ ਆ ਸਾਰੇ ਦੇਸ਼ਾਂ ਵਿਦੇਸ਼ਾਂ ਚੋਂ, ਪ੍ਰੈਸ ਵਾਲੇ ਵੀ ਹੋਰਾਂ ਨੇ ਬਹੁਤ ਕਵਰੇਜ ਜ਼ਿਆਦਾ ਕੀਤੀ ਆ, ਸਾਰੇ ਸਾਬਕੇ ਨੇ ਕੀਤੀ ਆ, ਅਸੀਂ ਚਾਹੁੰਦੀਆਂ ਲਗਾਤਾਰ ਇਹ ਕਹਿ ਵੀ ਰਹੇ ਆ ਵੀ ਜੇ ਆਹ ਲੜਾਈ ਆ ਇਹ ਜੇ ਆਪਾਂ ਪਾਰ ਕਰਦੇ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਇਹ ਕਾਰਪੋਰੇਟ ਘਰਾਣੇ ਦੀਆਂ ਨੀਤੀਆਂ ਪਾਲਸੀਆਂ ਨੇ ਉਹਨਾਂ ਨੂੰ ਠੱਲ ਪਾਈ ਜਾਊਗੀ, ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਨੂੰ ਬਿਲਕੁਲ
ਠੀਕ ਹੈ ਜੀ। ਠੀਕ ਹੈ ਜੀ, ਬਹੁਤ ਤੁਹਾਡੀ ਮਿਹਰਬਾਨੀ, ਔਰ ਅਸੀਂ ਇਹੀ ਤੁਹਾਡੇ ਤੋਂ ਉਮੀਦ ਵੀ ਰੱਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕਿ ਜਿਸ ਸ਼ਾਂਤਮਈ ਢੰਗ ਦੇ ਨਾਲ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਇਹ ਅੰਦੋਲਨ ਚਲਾਇਆ, ਸੋ ਆਉਣ ਵਾਲੇ ਸਮੇਂ ਕਿਸੇ ਵੀ ਤਰ੍ਹਾਂ ਦਾ ਮੌਕਾ ਨਹੀਂ ਦਿਓਗੇ ਤੁਸੀਂ ਕਿਸੇ ਨੂੰ ਕਿ ਕੋਈ ਵੀ ਉਂਗਲੀ ਉਠਾ ਸਕੇ ਕਿ ਕੋਈ ਐਂਟੀ ਸੋਸ਼ਲ ਐਲੀਮੈਂਟ, ਕੋਈ ਐਂਟੀ ਇੰਡੀਆ ਐਲੀਮੈਂਟ ਜਾਂ ਹੋਰ ਕੋਈ ਤੁਹਾਡੇ ਸਟੇਜ ਦਾ ਫਾਇਦਾ ਲੈ ਗਿਆ, ਔਰ ਇਸੇ ਤਰ੍ਹਾਂ ਵਧੀਆ ਤੁਹਾਡਾ ਚੱਲਦਾ ਰਹੇਗਾ। ਬਾਕੀ ਤੁਹਾਡੇ ਨਾਲ ਆਉਣ ਵਾਲੇ ਸਮੇਂ 'ਚ ਗੱਲਬਾਤ ਜਾਰੀ ਰਹੇਗੀ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਸਮਾਂ ਦੇਣ ਲਈ, ਵਿਸ਼ਿੰਗ ਯੂ ਆਲ ਦਾ
ਬੈਸਟ। ਤੁਹਾਡਾ ਵੀ ਧੰਨਵਾਦ, ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ।
ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ, ਥੈਂਕ ਯੂ। ਅਸੀਂ ਦੱਸੀਏ ਕਿ ਅਸੀਂ ਸੁਦਾਗਰ ਸਿੰਘ ਜੀ ਨਾਲ ਗੱਲਬਾਤ ਕਰ ਰਹੇ ਸੀ, ਉੱਥੋਂ ਸਾਡੇ ਕਿਸਾਨ ਲੀਡਰ ਨੇ, ਔਰ ਉਹਨਾਂ ਨੇ ਡਿਟੇਲ ਦੇ ਵਿੱਚ ਤੁਹਾਡੇ ਨਾਲ ਸਾਰੀ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ। ਆਉਣ ਵਾਲੇ ਸਮੇਂ ਕੁਛ 1-2 ਹੋਰ ਲੀਡਰ ਨੇ, ਉਹਨਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਵਾਈ ਜਾਏਗੀ, ਔਰ ਜੋ ਵੀ ਉੱਥੇ ਲੇਟੈਸਟ ਅਪਡੇਟ ਹੈ, ਜੋ ਰਿਪੋਰਟ ਹੈ, ਉਹ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀ ਕਰਾਂਗੇ ਆਉਣ ਵਾਲੇ ਸਮੇਂ। ਜੀ ਸੁਨੀਲ ਜੀ, ਮੈਨੂੰ ਪਤਾ ਹੈ ਕਿ ਸਾਡੇ ਸਪੋਂਸਰਸ ਦਾ ਟਾਈਮ ਥੋੜ੍ਹਾ ਜਿਹਾ ਪਿੱਛੇ ਚਲਾ ਗਿਆ, ਯੂ ਗੋ ਅਹੈਡ। ਹਾਂਜੀ
ਜੀ, ਅਪਰੋਕਸੀਮੇਟਲੀ 1 acre ਲੋਟ ਤੇ ਕੈਲਟਨ ਦੇ ਵਿੱਚ ਕਸਟਮ ਬਿਲਟ ਹਾਊਸ ਫੁੱਲੀ ਕਲੀਅਰ ਲੋਟ 150 feet ਫਰੰਟੇਜ ਦੇ ਨਾਲ ਤੁਹਾਨੂੰ ਮਿਲ ਸਕਦਾ ਹੈ। ਕਾਲ ਕਰੋ ਸੁਖਪਾਲਾ ਜੀ ਨੂੰ, ਸੈਂਚੁਰੀ 21 ਪ੍ਰੈਜ਼ੈਂਟ ਰੀਅਲਟੀ ਇਨਕਾਰਪੋਰੇਸ਼ਨ ਦੇ ਨਾਲ ਜੁੜੇ ਹੋਏ ਨੇ, 416-543-2005, 416-543-2005, ਸੁਖਪਾਲਾ। ਅਰਮਾਨ ਸਵੀਟ ਜੇਕਰ ਤੁਸੀਂ ਦੋਸਤੋ ਟਿਫਨ ਸਰਵਿਸ ਚਾਹੁੰਦੇ ਹੋ ਟੇਕ ਆਊਟ ਆਰਡਰਸ ਦੇ ਲਈ ਜ਼ਰੂਰ ਤੁਸੀਂ ਕਾਲ ਕਰੋ ਅਰਮਾਨ ਸਵੀਟ 905-956-8600-4025-Berlin-Gate-Unit-5-Nissagar-C ਐਡਰੈਸ ਅਰਮਾਨ ਸਵੀਟ ਤੇ ਤੁਹਾਨੂੰ ਇਹ ਵੀ ਜ਼ਰੂਰ ਦੱਸਿਆ ਜਾਵੇ ਜੇਕਰ ਤੁਸੀਂ ਇੰਸ਼ੋਰੈਂਸ ਦੀ ਕੋਈ ਗੱਲਬਾਤ ਸਟੋਕ ਕਰਨਾ ਚਾਹੁੰਦੇ ਹੋ 45% ਤੱਕ ਦੇ ਡਿਸਕਾਊਂਟ ਚਾਹੀਦੇ ਨੇ ਬੈਸਟ ਕੋਚ ਤੁਹਾਨੂੰ ਚਾਹੀਦੇ ਨੇ ਕਾਲ ਕਰੋ ਹੌਟਸ਼ੂ ਇੰਸ਼ੋਰੈਂਸ ਬ੍ਰੋਕਰਸ ਤੋਂ ਤੀਰਤ ਬਦਵਾਲ ਜੀ ਦੇ ਨਾਲ ਗੱਲਬਾਤ 416-569-7879 ਕਰੋ 416-569-7879 ਹੌਟਸ਼ੂ ਇੰਸ਼ੋਰੈਂਸ ਬ੍ਰੋਕਰਸ ਬ੍ਰਾਂਟਨ ਈਸਟ ਟੋਯੋਟਾ ਟੋਯੋਟਾ ਦੀ ਕੋਈ ਵੀ ਕਾਰ ਖਰੀਦਣੀ ਚਾਹੁੰਦੇ ਹੋ ਸ਼ਹਿਰ ਦੇ ਵਿੱਚ ਕਿਤੇ ਵੀ ਹੋਰ ਨਹੀਂ ਜਾਣਾ ਤੁਸੀਂ ਪਹੁੰਚਣਾ ਜੀ ਟੈਂਕ ਕੱਕਰ ਉਹਨਾਂ ਕੋਲ ਏਅਰਪੋਰਟ ਐਂਡ ਕੋਈ ਵੀ ਮੇਜਰ ਇੰਟਰਸੈਕਸ਼ਨ 905-791-3500 ਕਿਸੇ ਲਈ ਇਸ ਲਈ ਨਹੀਂ ਤੁਸੀਂ ਕਿਤੇ ਹੋਰ ਪਹੁੰਚਣਾ ਕਿਉਂਕਿ ਜਦੋਂ ਤੁਸੀਂ ਬ੍ਰਾਂਟਨ ਈਸਟ ਟੋਯੋਟਾ ਜਾਣਗੇ ਹੋਰ ਕਿਤੇ ਜਾਣ ਦੀ ਲੋੜ ਹੀ ਨਹੀਂ ਪੈਣੀ 905-791-3500 ਬ੍ਰਾਂਟਨ ਈਸਟ ਟੋਯੋਟਾ ਯੂਨਾਈਟਿਡ ਗਰੁੱਪ ਆਫ ਕੰਪਨੀਜ਼ ਨੂੰ ਲੋੜ ਹੈ ਜੀ ਈਜ਼ੀ ਡਰਾਈਵਰਸ ਦੀ ਤੁਸੀਂ ਕਰੋ ਕਾਲ 905-673-6313 United Group of Companies 905-678-0313 Telmax with SafeMax 647-225-5780-647-225-5780 Samosa and Sweet Factory Kono Kajane Do locations to serve 416-213-1165 is the number to call 1850 Elgin Road Parification Highway 427 Se Jaise tusi Sandalwood and Bramley ja rahe ho Major intersection pe chalo Freshco Plaza hai ode vich Samosa and Sweet Factory BBG location 905-494-1400-905-494-1400 is the number to call Samosa and Sweet Factory. Exclusive listing hai ji $10 million. Jekar tusi banquet hall khareedna chahunde ho, prime location hai, high demand area, thousands spent on upgrade, khulli dhulli parking hai, profitable business hai, well established, 100 to leke 800 lokaan di seating capacity hai, zyada jankari mili. ਕਾਲ ਕਰੋ ਰਾਕੇਸ਼ ਸ਼ਰਮਾ ਜੀ ਨੂੰ 416-823-9505 416-823-9505 ਰਾਕੇਸ਼ ਸ਼ਰਮਾ ਜੀ ਬ੍ਰਾਂਟਨ ਕ੍ਰੈਮਟੋਰੀਅਮ ਐਂਡ ਵਿਜ਼ਿਟੇਸ਼ਨ ਸੈਂਟਰ ਦਾ ਨੰਬਰ ਤੁਸੀਂ ਕਰੋ ਨੋਟ 905-456-2222-30 ਬ੍ਰਾਂਟਨ ਇਸ ਦੀ ਐਡਰੈਸ ਜੁਰਾਨੋਵੀਜ਼ ਕਮਿਊਨਿਟੀ ਦੇ ਲਈ ਏਜਿਸ ਕ੍ਰੈਮਟੋਰੀਅਮ ਐਂਡ ਵਿਜ਼ਿਟੇਸ਼ਨ ਸੈਂਟਰ ਦਾ ਨੰਬਰ ਜ਼ਰੂਰ ਤੁਸੀਂ ਕਰੋ ਨੋਟ 289-372-3300-384 ਫਿਨਲੇ ਐਵਨਿਊ ਏਜਿਸ ਇਸ ਦਾ ਨੰਬਰ ਟੂ ਕਾਲ ਮਾਰਕੀਟ ਬਾਰੇ ਕੋਈ ਜਾਣਕਾਰੀ ਲੈਣਾ ਚਾਹੁੰਦੀ ਹੋ ਪੀਸ ਆਫ ਮਾਈਂਡ ਦੇ ਨਾਲ ਤਾਂ ਸਾਡਾ ਕਮਲ ਪਾਠੀ ਜੀ ਜੁੜੇ ਹੋਏ ਨੇ ਉਹਨਾਂ ਦਾ ਕਰਦੇ ਹਾਂ ਸਵਾਗਤ ਕਮਲ ਜੀ ਵੈਲਕਮ ਟੂ ਦਾ ਸ਼ੋਅ
ਥੈਂਕ ਯੂ ਸਮੀਨਾ ਜੀ ਤੁਹਾਡੇ ਕੀ ਹਾਲ ਨੇ ਕਮਲ ਜੀ ਹਾਂ ਜੀ ਗੁੱਡ ਮਾਰਨਿੰਗ ਯੁਗਵੀ ਜੀ ਗੁੱਡ ਮਾਰਨਿੰਗ ਟੂ ਯੂ
ਬਹੁਤ ਬਹੁਤ ਨਿੱਘਾ ਸਵਾਗਤ ਮਾਰਨਿੰਗ ਕਮਲ ਜੀ ਮਾਰਕੀਟ ਸੰਬੰਧੀ ਅੱਜ ਪਿਓਰ ਗੱਲਬਾਤ ਸਾਡੀ ਹੋਏਗੀ ਕੀ ਅਪਡੇਟਸ ਨੇ ਜ਼ਰੂਰ ਦੱਸੀਆਂ ਜਾਣ
ਦੇਖੋ ਜੀ ਅਪਡੇਟ ਤੇ ਇਹੀ ਹੈ ਕਿ ਨਾਰਮਲੀ ਇਸ ਟਾਈਮ ਤੇ ਦਸੰਬਰ ਦੇ ਮਹੀਨੇ ਚ ਮੋਰਗੇਜ ਦਾ ਕੰਮ ਸਲੋ ਹੋ ਜਾਂਦਾ ਹੈ ਤੇ ਰੀਅਲ ਇਸਟੇਟ ਦਾ ਵੀ ਸਲੋ ਹੋ ਜਾਂਦਾ ਹੈ ਇਸ ਸਾਲ ਹੁਣ ਤੱਕ ਤੇ ਕੋਈ ਸਲੋ ਨਹੀਂ ਹੋਇਆ ਡਿਮਾਂਡ ਰੋਜ਼ ਵਧਦੀ ਜਾ ਰਹੀ ਹੈ ਮੋਰਗੇਜ ਦੀ ਉਹ ਇਸ ਵਾਸਤੇ ਕਿਉਂਕਿ ਇੰਟਰਸਟ ਰੇਟ ਬੜੇ ਲੋ ਨੇ ਪਲੱਸ ਇੱਕ ਚੀਜ਼ ਹੋਰ ਆਈ ਹੈ ਦੇਖਣ ਲੋਕਡਾਊਨ ਬਹੁਤ ਲੋਕੀ ਘਰ ਬੈਠੇ ਤੇ ਨੇ ਤੇ ਉਹ ਘਰਾਂ ਦੀ ਰੈਨੋਵੇਸ਼ਨ ਕਰ ਰਹੇ ਨੇ ਰੈਨੋਵੇਸ਼ਨ ਵਾਸਤੇ ਉਹ ਐਕਵਿਟੀ ਕੱਢ ਰਹੇ ਨੇ ਆਪਣੀ ਪ੍ਰੋਪਰਟੀ ਚੋਂ ਪ੍ਰੋਪਰਟੀ ਚੋਂ ਪੈਸੇ ਕੱਢ ਕੇ ਤੇ ਰੈਨੋਵੇਸ਼ਨ ਕਰ ਰਹੇ ਨੇ ਤੇ ਉਹ ਰੈਨੋਵੇਸ਼ਨ ਕਰਨ ਦੇ ਬਾਅਦ ਬੇਸਮੈਂਟ ਲੀਗਲ ਕਰਾਉਣ ਦੇ ਬਾਅਦ ਉਹ ਰੈਂਟ ਤੇ ਦੇ ਰਹੇ ਨੇ ਐਂਡ ਉਹਦੇ ਚੋਂ ਹੀ ਇਨਕਮ ਆ ਰਹੀ ਉਹਨਾਂ ਦੀ ਤੇ ਇਹ ਬੜਾ ਚੰਗਾ ਟਾਈਮ ਹੈਗਾ ਕਿ ਅਗਰ ਤੁਸੀਂ ਰੈਂਟਲ ਆਪਣੀ ਇਨਕਮ ਵਧਾਉਣੀ ਹੈਗੀ ਹੈ ਬੇਸਮੈਂਟ ਤਿਆਰ ਕਰਾਉਣਾ ਹੈ ਤੇ ਦੈਨ ਐਕਵਿਟੀ ਕੱਢੋ ਆਪਣੀ ਪ੍ਰੋਪਰਟੀ ਚੋਂ ਇਹ ਪ੍ਰੈਕਟਿਸ ਮੈਂ ਪਿਛਲੇ 2 ਮਹੀਨਿਆਂ ਤੋਂ ਦੇਖ ਰਿਹਾ ਬਟ ਪਿਛਲੇ 10 ਦਿਨਾਂ ਚ ਬਹੁਤ ਵੱਧ ਗਈ ਹੈ ਹੋਰ ਸਿਮਿਲਰਲੀ ਸਵੀਨਾ ਜੀ ਜਿਹੜਾ ਇਨਵੈਸਟ ਕਰਨਾ ਚਾਹ ਰਹੇ ਨੇ ਜਿਹਨਾਂ ਦੇ ਘਰ ਚ ਐਕਵਿਟੀ ਹੈਗੀ ਹੈ ਐਲੀਜੀਬਿਲਿਟੀ ਹੈਗੀ ਹੈ ਮੈਂ ਹਫਤੇ ਚ ਕਈ ਮੇਰੇ ਕੋਲ ਕਲਾਇੰਟ ਆਉਂਦੇ ਨੇ ਜਿਹੜਾ ਆਪਣੇ ਘਰੋਂ ਐਕਵਿਟੀ ਕੱਢ ਕੇ ਪ੍ਰੈਜੈਂਟ ਹੋਮ ਤੋਂ ਐਕਵਿਟੀ ਕੱਢ ਕੇ ਤੇ ਨਵੀਂ ਪ੍ਰੋਪਰਟੀ ਲੈ ਰਹੇ ਨੇ ਤੇ ਨਵੀਂ ਪ੍ਰੋਪਰਟੀ ਲੈਣੀ ਹੈ ਰੈਨੋਵੇਸ਼ਨ ਕਰਵਾਉਣੀ ਹੈ ਜਾਂ ਹੋਰ ਵੀ ਤੁਸੀਂ ਦੇਖੋ ਕਿ ਜਿਹਨਾਂ ਦਾ ਕ੍ਰੈਡਿਟ ਕਾਰਡ ਦਾ ਡੈਟ ਹੈ ਜਾਂ ਅਲੱਗ ਅਲੱਗ ਕਿਸਮ ਦੇ ਡੈਟ ਨੇ ਉਹ ਸਾਰਾ ਡੈਟ ਕੰਸੋਲੀਡੇਟ ਕਰਕੇ ਇੱਕ ਸਿੰਗਲ ਪੇਮੈਂਟ ਕਰਵਾ ਰਹੇ ਨੇ ਉਹ ਪੇਮੈਂਟ ਆਪਣਾ ਕੈਸ਼ ਫਲੋ ਮਹੀਨੇ ਦਾ ਘੱਟ ਕਰ ਰਹੇ ਨੇ ਤੇ ਆਪਣਾ ਕ੍ਰੈਡਿਟ ਸਕੋਰ ਇੰਪਰੂਵ ਕਰ ਰਹੇ ਨੇ ਤੇ ਇਹ ਬੜੀ ਆਪਸ਼ਨ ਹੈਗੀਆਂ ਨੇ ਸਵੀਨਾ ਜੀ ਤੁਸੀਂ ਇਹ ਵੀ ਦੇਖੋ ਕਿ ਜਿਹਨਾਂ ਦਾ ਬਿਜ਼ਨਸ ਹੈ ਬਿਜ਼ਨਸ ਹੋ ਸੈਲਫ ਹੈ ਜਾਂ ਕੰਸਲਟੈਂਸੀ ਦਾ ਕੰਮ ਹੈ या ट्रकिंग कंपनी ओनर्स ने कॉरपोरेशन अगे ने वो इन्ना चंगा टाइम हैगा है मॉर्गेज लैन का इन्वेस्टमेंट करन दा दैट मैं सारे नूं कहना कि भई तुसी चेक करो तुहाडी एलिजिबिलिटी किन्नी है बहुत फायदा हो सकता है इस वेले तुहानूं सस्ते घट रेट दे उत्ते पैसा मिलके तुसी इन्वेस्टमेंट कर लो कुछ भी कर लो सारा कुछ हो सकता है सवीना जी बाकी जेड़ा मैनू कॉन्टेक्ट करना चाहता है फॉर एडवाइस आई बी वेरी हैप्पी टू गिव जेन्युइन एडवाइस जो क्लाइंट दे फायदे की गल होएगी सिर्फ वो ही दसांगा उदे तो अलावा और कोई गल नहीं कही जाएगी सवीना जी युगवीर जी
बिल्कुल थैंक यू सो मच कमल जी ते तुसी एक वारी नंबर अपना सेव कर दिओ जी दोस्तों जेकर तुहानू मॉन्टेज दीआं सेवावां चाहीदीआं ने पीस ऑफ माइंड दे नाल तो जरूर कमल भाटिया जी दे नाल करो संपर्क जी कमल जी नंबर एक वारी फिर रिपीट कीजिए
416-564-62-67 दैट इज 416-564-62-67
कमल पाटिया जी नाल तुसी संपर्क करना है सो थैंक यू कमल जी बहुत शुक्रिया थैंक यू सुविना जी बहुत बहुत शुक्रिया थैंक यू कमल पाटिया जी
थैंक यू जी खुश रहो खुशहाल रहो
थैंक यू सो नाइस ऑफ यू और मैं इस मौके पे स्वागत करना चाहना है रियल स्टेट का कोई सवाल पीके सबरवाल पीके जी थोड़ा बहुत बहुत स्वागत है
थैंक यू जी गुड मॉर्निंग युधवीर जी एंड वेरी गुड मॉर्निंग टू ऑल आवर लिसनर्स थैंक यू
गुड मॉर्निंग सर और नाल ही मैं स्वागत करना चाहना पंकज मुंगा जी का पंकज जी बहुत बहुत स्वागत है वेलकम सर
थैंक यू वेरी मच युधवीर जी मेरी तरफ भी सब लोग गुड मॉर्निंग जी
गुड मॉर्निंग सर और ओपनिंग स्टेटमेंट मैं सुनना चाहांगा पीके जी पहला तो आपको शुरुआत कर दें गोहा जी
देखो जी सवेरे ही मतलब सीरे का जरा आया दो आर्टिकल बड़े जबरदस्त आए कैनेडियन रियल एस्टेट एसोसिएशन दे कि कैनेडियन होम सेल्स स्मैश्ड रिकॉर्ड्स इन नवंबर एंड दूजा उन्होंने कहा कि नेक्स्ट ईयर 2021 के अंदर की होने वाला है पहले तो मैं स्मैश की रिकॉर्ड की गल कर ला कि कैनेडियन हाउसिंग मार्केट जी है अभी सोच रहे थे कि पेंडेमिक स्टैंड स्टिल हो जाएगी लेकिन इट इज शेपिंग टू बी ए रिकॉर्ड ईयर 511,000 तो ज्यादा कार जड़े ने दे ट्रेडेड हैंड्स और 10.5% जड़ा है जंप आएगा इन द फर्स्ट 11 मंथ्स अप टू नवंबर फ्रॉम 2019 मार्किंग द सेकेंड हाइएस्ट जनवरी टू नवंबर सेल फिगर ऑन रिकॉर्ड सिर्फ 2016 जिस वक्त एक बड़ा गर्म साल आया तुम याद होगा सवेरे कुछ ऑफर होंगे से शामी कुछ प्राइज आने से उस तो सिर्फ 0.3% जो है ना पिछे रह गया अदरवाइज इससे रैकड ईयर और दूजी गल जो है कि जरा हाउसिंग प्राइज जरा आया अलग अलग सीरिया ने जरा दिता कैनेडियन रियल एस्टेट एसोसिएशन ने दिता है कि एवरेज प्राइस मतलब इनू क्या गया इकोनॉमिस्ट ने क्या मोस्ट ऑप्टिमिस्टिक फोरकास्ट एवर 9.1% कह रहे हैं जी अगले साल प्राइस जंप की उम्मीद हैगी सीरिया कह रहे हैं हालांकि तुम्हें पता होगा युधवीर जी मैं पिछले हफ्ते भी किया उससे पहले भी किया मेरा अपना विचार हैगा दूजे पास न्यूजियन रियल्टी एक्सपर्ट साड़ी ब्रोकरेज असी हर ट्यूजडे में बैठने और डाटा सारे कंपाइल करने और अपने विचार रखने एवरी ट्यूजडे आई स्पेंड ऑन दीज थिंग्स मैं प्रोडिक्ट किया हो 3-5% जंप नैक्सट ईयर वो भी मैं क्या होया इन स्टेजिस थोड़ा कूल भी हो सकता है उत्ते बड़े और इन स्टेजिस प्राइस जंप 3-5% लेकिन मैं अगर बाकी इमारतियां का भी दस दें तो रीमैक्स कह रहा 4-6% आ वेरी क्लोज टू माई प्रोडिक्शन रॉयल पीस कह रहा 5-5% जंप एंड रेट हब कह रहा 4-7% जंप वेयर एज सीरिया कह रहा 9.5% जंप एंड न्यूज एंड रियल्टी एक्सपर्ट पीके सबरवाल अभी कह रहे हैं 3-5% जंप नैक्सट ईयर रीजन अगे चल के गल कर लेंगे जी की कारण है इहदा
बिल्कुल बिल्कुल पंकज जी
जीवीर जी बेसिकली साड़ी इकोनमी अज इनफ्लेशन की फिर तो रिपोर्ट आई है जी नवंबर की आई है थोड़ी जी वधी है असी 1% से पहुंच गए हैं इनफ्लेशन के हिसाब नाल लेकिन फिर भी असी टारगेट तो बहुत थल्ले हैं सो सानू कोई इंटरस्ट रेट की सोचने की जरूरत नहीं हैगी सिर्फ एको ही डर है जिहड़ा कि मेरे ख्याल बैंक ऑफ कैनेडा उसनों बड़ी अच्छी तरह हैंडल कर लेगा जिहड़ा कि इन्फ्लेशन कितने बहुत ज्यादा ना उठ जाए जिवें जी एक्सपैक्टेड सी पिछले दो वीक पहला आप गल कर रहे थे 0.7 की गल कर रहे थे 1% से आ गई है यह जंप बहुत वड्डा जंप है इन एक्सपैक्टेड 0.8 सिंगा लेकिन यह जंप वार वार नहीं आने चाहिए अगर यह जंप इस तरह आ गए और असी कितने ज्यादा निकल गई इन्फ्लेशन तो उन्होंने कंट्रोल करना पै जाएगा बट आई थिंक बैंक ऑफ कैनेडा इज इन वेरी गुड सिचुएशन यह जी सिचुएशन आन नहीं देगा और जी दूजी साड़ी जी रिपोर्ट आई है होलसेल की आई है साड़ी होलसेल जी है काफ़ी वधी है असी $66 billion क्रॉस कर गए विच इज़ अ रियली गुड थिंग और स्टॉक मार्केट ऑल टाइम हाई चल रही है जुरवीर जी और हरे भी ऊपर जान की उम्मीद है क्योंकि आने वाले जरा टाइम है वैक्सीन लगनी शुरू हो गई है सो ये बड़ा पॉजिटिविटी दे रहा है आने वाले टाइम सो देर आर सेक्टर्स विच विल गो अप नाउ जी जुरवीर जी
ठीक है जी और पीके जी वैसे तुसी हमने कहा कि 3-5% तुसी प्रडिक्शन कर रहे हो मैं सारी रिपोर्ट कैनेडियन रियल एस्टेट एसोसिएशन की कल पढ़ी है इस बार का मिडिल अखबार जो आ रहा है वो फ्रंट पेज उत्ते सारी ये हेडलाइन लगा के असी रिपोर्ट लिखी हुई है पर पीके जी असं तो इन्नी लग्जरी नहीं दे सकते इन्नी लिबर्टी नहीं दे सकते भी तुसी 3% to 5% कहो क्योंकि हर साल की रिवायत है साड़ी कि तुसी मैं और रमन जी असी एक नंबर पिक करते हैं तुहाडा नंबर ज इस साल का 4% सी जनवरी च पिक हुंदा और
कोई 4% हां जी 3-5% हो गया जी यू आर राइट
हाँ नहीं पर 2020 का भी 4% सेगा ना जनवरी 2020 जी जब तुसी बोलिया सी
तुहाडा
मेरा 6 सेगा ते रमन जी का 8 सेगा उन्होंने फिर रिवाइज करना सी 8-10 करता सी खैर उहदा तां हिसाब जनवरी च होएगा क्योंकि दसंबर खत्म हो लैण दईए उहदा हिसाब होगा पर जनवरी तक
मैं पिछे रह गया जी मैं पिछे रह गया तुम दोनों अगे निकल गए सर मैं हमें कह रहा कोई उम्मीद नहीं कर सकता सीगा मैं यू आर मोर एक्यूरेट सर
नहीं तो गल असी जनवरी च करांगे पर तुसी
हमेशा कहना तेजड़िया मंदड़िया के विचकार का लेवल जो होंगे ना बोलन बीयर वाला विचकार का मैं रस्ता बनाना मैं कभी जिंदगी च रिस्क नहीं लिता मेरी आदत रही है जिस करके मेरे क्लाइंट सारे सेफ चलते हैं और मेरी अपनी भी फाइनेंशियल लाइफ स्टाइल बहुत सिक्योर चलेगा क्योंकि मैं ज्यादा उत्ते छलांगा नहीं मारता सर
अच्छा ये गल कर लें है जी गल कर रहे हो क्योंकि तुसी क्या जी तुसी सेफ चलते हो एक कहावत है मोर द रिस्क मोर द गेन ठीक है जी अज तुसी कहने हो कि जी मैं सेफ चलना है तो बिना रिस्क लए ग्रो किदा हो सकती है तुहाडे दोनों लई सवाल है पैसा लगा के मार्केट तक पैसा लगा के बिना रिस्क ले ग्रोथ कितना हो सकती है पंकज जी तो बाद पूछांगे पहला तुसी दस दो सर कि बिना रिस्क ले रियल स्टेट से ग्रोथ कितना हो सकती है जी
मेरा फेवरेट क्वेश्चन है सर मेरा लाइफ स्टाइल इस उत्ते चलता है सारा सर मैं सिंपल जी गल करा अगर मेरी इनकम एग्जाम्पल दे रहे हैं $10 हैगी साल की तो मेरा अगले साल का जरा बजट होंगे सर वो 75% के उत्ते होंगे $7.5 के उत्ते होंगे और जिस वक्त मेरी वो इनकम मैं तुम्हें थोड़ा एक छोटा जहा चलो दूजे तरीके समझाना मान लो मैं मेरी कमीशन जी हैगी वो 1 million हैगी और मैं अगले साल अपना बजट 750,000 के उत्ते करना सारा मार्केटिंग एंड ऑल दोज थिंग्स और अगले साल कुदरत मैं 1 million की जगह 1.5 million दे दें सर पैसा स्पेयर हो जाता है फिर मैं उन्होंने कहना इट इज ए फ्लूक लेट्स बजट फॉर ओनली 1 million वो फिर 2 million हो जाता है सर फाइनेंशियल स्ट्रांग हो जाती है मैं तुम्हें सिंपल जी गल दसा मेरी घर की रोटी सिर्फ उस एक्सेस मनी नाल चल जाती है फॉर एग्जाम्पल मैं थोड़े तो मेरा रिलेशन ही डिफरेंट है ना मैं तो बिजनेस का रिलेशन मनता ही नहीं तुम मेरे छोटे भरा हो नहीं तो CBC वाले तक पेटेंशन वाले तक जितने मेरे साइंस लगे हुए हैं मैं उन्होंने कहना इस तरीके नाल कि भी तुसी दसो पेमेंट स्ट्रक्चर की हैगा वो कहने 30 days मैं कहना जी व्हाट अबाउट इमीजिएट व्हाट अबाउट एडवांस फिर मैं उन्होंने कहना व्हाट अबाउट थ्री मंथ्स इन एडवांस व्हाट अबाउट 6 months इन एडवांस ओके व्हाट अबाउट 1 year इन एडवांस सर इन्ना डिस्काउंट मिल जाता टोटल कि मेरे सारे घर के खर्चे उधरों ही निकल जाते हैं
ठीक है
तो मनी वर्क्स फॉर यू तो थोड़ा क्वेश्चन एक बार दोबारा रिपीट करोगे सर कि हाउ इट वर्क्स
ਮੈਂ ਹਾਂ ਬਿਲਕੁਲ, ਮੈਂ ਸਿੰਪਲ ਸਵਾਲ ਇਹੀ ਮੇਰਾ ਸੀਗਾ ਕਿ ਬਿਨਾਂ ਰਿਸਕ ਲਏ ਤੁਸੀਂ ਕਿਸ ਤਰੀਕੇ ਦੇ ਨਾਲ ਪੈਸੇ ਬਣਾ ਸਕਦੇ ਹੋ ਰੀਅਲ ਸਟੇਟ ਦੇ ਵਿੱਚ, ਔਰ ਬਾਅਦ ਚ ਪੰਕਜ ਜੀ ਤੋਂ ਬਾਅਦ ਪੁੱਛਾਂਗੇ ਫਾਈਨੈਂਸ ਦਾ।
ਹਾਂਜੀ ਹਾਂ, ਤੇ ਮਤਲਬ ਐਂਡ ਨਿਚੋੜ ਹੈਗਾ ਕਿ ਅਗਰ ਪ੍ਰੋਡਕਸ਼ਨ ਆ ਰਹੀ ਹੈ 8% ਦੀ, ਆਈ ਵਿਲ ਗੋ ਵਿਦ ਓਨਲੀ 4%। ਮੈਂ ਬਿਲਕੁਲ ਰਿਸਕ, ਹਾਂ ਲੋ ਜੀ ਕਈ ਲੋਕ ਕੈਲਕੂਲੇਟ ਕਰਦੇ ਨੇ ਅਜੀ ਮੈਂ 20% ਆਪਕੋ ਰਿਟਰਨ ਦਿਲਵਾ ਦੂੰਗਾ, ਬੰਦਾ ਕੈਲਕੂਲੇਸ਼ਨ ਕਰ ਲੈਂਦਾ 20% ਨਾਲ ਤੇ 10% ਵਿਆਜ ਉੱਤੇ ਪੈਸਾ ਚੁੱਕ ਲੈਂਦਾ, ਔਰ ਅਗਰ 20% ਰਿਟਰਨ ਲਾ ਕੇ 10% ਰਹਿ ਗਈ ਤਾਂ ਉਹ ਬੈਂਕਰਪਟ ਹੋ ਜਾਂਦਾ। ਅਗਰ ਸਾਨੂੰ ਕੋਈ ਕਹਿ ਰਿਹਾ ਹੈ 10%, ਆਈ ਵਿਲ ਗੋ ਵਿਦ 5%। ਅਗਰ ਮਾਰਕੀਟ ਨਹੀਂ ਵੀ 10% ਚੱਲਦੀ ਤੇ ਆਈ ਐਮ ਸੇਫ ਵਿਦ 5%। ਦੈਟ ਇਜ਼ ਦ ਰੀਜ਼ਨ ਮੇਰਾ ਇੱਕ ਵੀ ਕਲਾਇੰਟ ਅੱਜ ਤੱਕ ਪਰੇਸ਼ਾਨੀ ਨਹੀਂ ਆਇਆ, ਕਿਉਂਕਿ ਉਹਨੂੰ ਮੈਂ ਸੁਹਾਣੇ ਖੁਆਬ ਨਹੀਂ ਦਿਖਾਏ, ਇੱਕ ਰੀਜ਼ਨੇਬਲ ਉਹਨੂੰ ਖੁਆਬ ਦਿਖਾਏ ਨੇ ਤਾਂ ਕਿ ਉਹ ਪਰੇਸ਼ਾਨੀ 'ਚ ਨਾ ਆ ਜਾਏ। ਸਰ ਉਹਦੀ ਕੈਲਕੂਲੇਸ਼ਨ ਕਰਕੇ ਉਹ ਕਹਿੰਦਾ ਮੁੰਜੇ ਕਿਸੇ ਨੇ ਕਿਹਾ ਇਸ ਮੈਂ 2 ਲੱਖ ਬਚੇਂਗੇ, ਮੈਂ ਕਿਹਾ ਜੀ ਮੇਰੀ ਕੈਲਕੂਲੇਸ਼ਨ ਕਹਿਤੀ ਹੈ 50,000 ਬਚੇਂਗੇ, ਕੱਲ੍ਹ ਕੋ ਅਗਰ 1 ਲੱਖ ਜਾਂ 2 ਲੱਖ ਬਚੇਂਗੇ ਤਾਂ ਦੈਟ ਇਜ਼ ਯੋਰ ਬੋਨਸ। ਫਿਰ ਉਹ ਛਲਾਂਗਾ ਮਾਰਦੇ ਆਉਂਦੇ ਨੇ, ਸਰ ਆਪਣੇ 50,000 ਕਹਾਤਾ ਔਰ 2 ਲੱਖ ਬਚ ਗਏ, ਨਾਓ ਇਟ ਇਜ਼ ਗੁੱਡ। ਅਗਰ ਮੈਂ 2 ਲੱਖ ਕਹਿ ਦਿਆਂ ਉਹਨੇ ਆਪਣਾ ਸਾਰਾ ਬਜਟਿੰਗ ਕਰਤੀ 2 ਲੱਖ ਦੇ ਉੱਤੇ ਔਰ ਕੱਲ੍ਹ ਨੂੰ ਉਹਨੂੰ ਰਹਿ ਗਿਆ 1 ਲੱਖ, ਹਾਲਾਂਕਿ ਮੇਰੀ ਪ੍ਰੋਜੈਕਸ਼ਨ ਡਬਲ ਹੈ, ਉਹ ਫਿਰ ਵੀ ਰੋਂਦਾ ਹੋਇਆ ਆ ਜਾਏਗਾ ਮੇਰੇ ਕੋਲ ਜੀ ਉਹ ਤੋਂ ਆਧਾ ਰਹਿ ਗਿਆ। ਔਰ ਸਾਰੀ ਹਰ ਬੰਦਾ ਇੰਨਾ ਡਿਸਿਪਲਿਨ ਨਹੀਂ ਹੁੰਦਾ ਬਜਟਿੰਗ ਦੇ ਨਾਲ, ਦੈਟ ਇਜ਼ ਦਾ ਮੇਨ ਮਾਈ ਸਟਰੈਂਥ ਕਿ ਮੈਂ ਬਿਲਕੁਲ ਸੰਭਾਲ ਕੇ, ਜਿਹਨੂੰ ਕਹਿੰਦੇ ਨਾ ਕਛੂ ਔਕਨ ਗਰਦਨ ਅੰਦਰ ਕਰਕੇ ਸਲੋ ਸਲੋ ਚੱਲਦਾ ਰਹਿੰਦਾ ਐਂਡ ਮਨੀ ਵਰਕਸ ਫੋਰ ਮੀ।
ਮਜ਼ਾ ਆ ਗਿਆ ਸਰ ਤੁਹਾਡੀ ਗੱਲ ਸੁਣ ਕੇ, ਬਹੁਤ ਵਧੀਆ ਬਹੁਤ ਵਧੀਆ, ਥੈਂਕ ਯੂ ਫੋਰ ਸ਼ੇਅਰਿੰਗ ਸੱਚ ਵੰਡਰਫੁਲ ਥਿੰਗਸ ਜੀ। ਪੰਕਜ ਜੀ
ਦੇਖੋ ਸਰ, ਪੀਕੇ ਜੀ ਨੇ ਜੋ ਜਵਾਬ ਦਿੱਤੇ ਨਾ ਵਾਕਈ ਬਹੁਤ ਸ਼ਾਨਦਾਰ ਨੇ, ਔਰ ਇਹ ਚੀਜ਼ ਅਗਰ ਮੇਰੇ ਨਾਲ ਜੋ ਖਾ ਕੇ ਬੈਠਦੇ ਨੇ ਉਹਨਾਂ ਨੂੰ ਮੇਰਾ ਵੀ ਇਸੇ ਤਰ੍ਹਾਂ ਦੇ ਜਵਾਬ ਹੁੰਦੇ ਨੇ, ਕਿਉਂਕਿ ਮੈਂ ਕਦੇ ਵੀ ਇਹ ਨਹੀਂ ਕਹਿੰਦਾ ਕਿ ਤੁਹਾਨੂੰ 10% 15% ਆ ਜਾਏਗਾ, ਪਿਛਲੀ ਰਿਟਰਨ ਦੇ ਹਿਸਾਬ ਨਾਲ ਅਗਲੀ ਰਿਟਰਨ ਨੂੰ ਅਸੀਂ ਨਹੀਂ ਮੰਨ ਸਕਦੇ ਹਾਂ। ਸੋ ਐਵਰੇਜ ਹੁੰਦੀ ਹੈ, ਤੁਸੀਂ ਅਗਰੈਸਿਵ ਜਾਣਾ ਚਾਹ ਰਹੇ ਹੋ ਜਾਂ ਜੋ ਵੀ ਕਰਨਾ ਚਾਹ ਰਹੇ ਹੋ, ਐਵਰੇਜ ਹੁੰਦੀ ਹੈ। ਔਰ ਇੱਕ ਰਿਸਕ ਇਜ਼ ਅ ਮੈਂਟਲ ਸਟੇਟ ਬੇਸਿਕਲੀ। ਸਾਡੀ ਇੰਡਸਟਰੀ 'ਚ ਕੀ ਹੈ ਕਿ ਮੈਂ ਟ੍ਰੇਡਿੰਗ 'ਚ ਨਹੀਂ ਜਾਂਦਾ, ਅਸੀਂ ਇਨਵੈਸਟਮੈਂਟ 'ਚ ਜਾਂਦੇ ਹਾਂ। ਜਿਹੜੇ ਟ੍ਰੇਡਿੰਗ ਹੁੰਦੀ ਹੈ ਨਾ ਉਹ ਜ਼ਿਆਦਾ ਰਿਸਕੀ ਹੁੰਦੀ ਹੈ, ਉਹ ਚੀਜ਼ਾਂ ਜ਼ਿਆਦਾ ਰਿਸਕ ਲੈਵਲ 'ਚ ਜਾਂਦੀਆਂ ਨੇ ਸਾਡੀ ਇੰਡਸਟਰੀ 'ਚ। ਲੇਕਿਨ ਜਦੋਂ ਤੁਸੀਂ ਇਨਵੈਸਟਮੈਂਟ ਦੀ ਤਰਫ ਚਲੇ ਜਾਂਦੇ ਹੋ, ਇਨਵੈਸਟਮੈਂਟ ਇਜ਼ ਅ ਵੈਰੀ ਡਿਫਰੈਂਟ ਸਿਨੈਰੀਓ। ਤੁਸੀਂ ਪੈਸਾ ਲਗਾਇਆ ਹੈ, ਅਗਰ ਮਾਰਕੀਟ ਡਿੱਗ ਪਈ ਜਿਵੇਂ ਮਾਰਚ 'ਚ ਡਿੱਗੀ ਸੀਗੀ ਸਰ, ਠੀਕ ਹੈ, ਅਸੀਂ ਜਿਹੜੀ ਮਾਰਕੀਟ ਸੀ ਲਗਭਗ 40% ਥੱਲੇ ਸੀਗੀ, 35-40 ਦੇ ਵਿੱਚ ਥੱਲੇ ਸੀਗੀ ਇੱਕ 10 ਦਿਨਾਂ ਦੇ ਅੰਦਰ ਅੰਦਰ। ਸੋ ਉਸ ਵੇਲੇ ਜਿਹਨੇ ਕੱਢ ਲਿਆ ਪੈਸਾ ਉਹ ਖਤਮ ਹੋ ਗਿਆ ਸੀਗਾ, ਉਹਨੇ ਅੰਗਵਾ ਲਿਆ ਸੀਗਾ। ਲੇਕਿਨ ਅਗਰ
ਸਰ ਪੰਕਜ ਜੀ ਤੁਸੀਂ ਖਤਮ ਕਰੋਗੇ ਤਾਂ ਤੁਹਾਡੇ ਉੱਤੇ ਮੈਂ ਇੱਕ ਲਾਈਨ ਬਾਰੇ ਹੀ ਬੋਲਾਂਗਾ, ਤੁਸੀਂ ਵਾਲੇ ਖਤਮ ਕਰੋ ਤੇ ਬਾਅਦ ਮੈਂ ਬੋਲਾਂਗਾ। ਠੀਕ ਹੈ ਜੀ,
ਠੀਕ ਹੈ। ਤੁਸੀਂ ਬੈਠੇ ਰਹੇ ਸੀਗੇ ਤਾਂ ਤੁਸੀਂ ਐਗਜ਼ਾਮਪਲ ਦੇਖ ਚੁੱਕੇ ਹੋ, ਜਿਹੜੇ 2007-08 ਡਿੱਗਿਆ ਸੀਗਾ ਮਾਰਕੀਟ, ਅਗਰ ਜਿਹਨੇ ਕੱਢ ਲਿਆ ਸੀਗਾ ਉਹ ਵਿਚਾਰਾ ਗਵਾ ਗਿਆ ਸੀਗਾ, ਤੇ ਜਿਹੜਾ ਬੈਠਾ ਰਿਹਾ ਸੀਗਾ 2009 'ਚ ਹੀ ਵਾਪਿਸ ਆ ਗਿਆ ਸੀਗਾ। ਸੋ ਮਾਰਕੀਟ 'ਚ ਕਦੇ ਇਹ ਚੀਜ਼ ਨਹੀਂ ਹੁੰਦੀ ਕਿ ਵਾਪਿਸ ਨਹੀਂ ਆਉਂਦੀ, ਚਾਹੇ ਤੁਸੀਂ 100 ਸਾਲ ਦੀ ਹਿਸਟਰੀ ਚੱਕ ਲਓ ਚਾਹੇ 150 ਸਾਲ ਦੀ ਹਿਸਟਰੀ ਚੱਕ ਲਓ, ਇਹਦੀ ਕਿਹੜੀ ਸਿਚੁਏਸ਼ਨ ਹੈ ਜਿਸ 'ਚ ਮਾਰਕੀਟ ਵਾਪਿਸ ਨਹੀਂ ਆਈ। ਤੁਹਾਡੀ ਇਨਵੈਸਟਮੈਂਟ ਨਗਦੀ ਹੋਣੀ ਚਾਹੀਦੀ ਹੈ, ਤੁਹਾਡਾ ਰਿਸਕ ਲੈਵਲ ਆਪਣੇ ਆਪ ਖਤਮ ਹੋ ਜਾਂਦਾ ਹੈ। ਤੁਹਾਨੂੰ ਇਹ ਦੇਖਣਾ ਜ਼ਰੂਰੀ ਹੁੰਦਾ ਹੈ ਕਿ ਕਿਹੜੀ ਜਗ੍ਹਾ 'ਤੇ ਇਨਵੈਸਟ ਕਰਨਾ ਹੈ ਕਿ ਕਿਵੇਂ ਇਨਵੈਸਟ ਕਰਨਾ ਹੈ। ਅਗਰ ਤੁਹਾਨੂੰ ਨੌਲੇਜ ਨਹੀਂ ਹੈ ਤਾਂ ਤੁਹਾਨੂੰ ਪ੍ਰੋਫੈਸ਼ਨਲ ਚਾਹੀਦੇ ਨੇ ਜਿਹੜੇ ਤੁਹਾਡੇ ਵਾਸਤੇ ਉਹ ਇਨਵੈਸਟਮੈਂਟ ਕਰਕੇ ਦੇਣ, ਲੇਕਿਨ ਤੁਸੀਂ ਜਿੱਤ ਕੇ ਹੀ ਨਿਕਲੋਗੇ ਮਾਰਕੀਟ 'ਚ ਅਗਰ ਤੁਸੀਂ ਲੌਂਗਰ ਟਰਮ ਵਾਸਤੇ ਬੈਠੇ ਹੋਏ ਹੋ, ਤਾਂ ਤੁਹਾਡਾ ਰਿਸਕ ਲੈਵਲ ਉੱਥੇ ਖਤਮ ਹੋ ਜਾਂਦਾ ਜੀ। ਉਹਦੇ ਵਿੱਚ
ਜੀ ਮੈਂ ਕਹਿਣਾ ਚਾਹਾਂਗਾ, ਬਿਲਕੁਲ ਮੈਂ ਆਪਣੇ ਉੱਤੇ ਗੱਲ ਲਾਗੂ ਕਰ ਰਿਹਾ। ਮੈਂ ਪੰਕਜ ਜੀ ਕੋਲ ਪੁੱਛਿਆ ਸੀਗਾ ਫਿਊ ਮੰਥਸ ਅਗੋ, ਜਿਸ ਕਰਕੇ 35% ਮਾਰਕੀਟ ਡਾਊਨ ਹੋਈ ਸੀ, ਵਟ ਟੂ ਡੂ। ਇਹਨਾਂ ਨੇ ਕਿਹਾ ਸੀ ਇੰਸਟਡ ਆਫ ਸੈਲਿੰਗ ਪੀਕੇ ਜੀ ਬਾਏ, ਐਂਡ ਹੀ ਇਜ਼ ਮਾਈ ਫਾਈਨੈਂਸ਼ੀਅਲ ਪਲੈਨਰ। ਮੈਂ ਇਹਨਾਂ ਸਭ ਦੇ ਔਨ ਏਅਰ ਕਹਿ ਰਿਹਾ, ਪੰਕਜ ਮੋਗਾ ਇਜ਼ ਮਾਈ ਫਾਈਨੈਂਸ਼ੀਅਲ ਪਲੈਨਰ। ਮੈਂ ਇਹਨਾਂ ਕੋਲ ਜੰਪ ਪੁੱਛਿਆ, ਇਹਨਾਂ ਨੇ ਜੋ ਫਿਗਰ ਦਿੱਤੀ ਸੀ ਮੈਂ ਕਿਹਾ ਉਹਨੂੰ ਅੱਧਾ ਕਰ ਦਈਏ, ਕਹਿੰਦਾ ਇਟ ਇਜ਼ ਵੈਰੀ ਸੇਫ। ਸਰ ਜੋ ਫਿਗਰ ਦਿੱਤੀ ਸੀ ਉਸ ਤੋਂ ਵੀ 1.5 ਗੁਣਾ ਹੋ ਗਿਆ। ਐਂਡ ਥੈਂਕਸ ਟੂ ਪੰਕਜ ਮੋਗਾ ਜੀ, ਵੈਰੀ ਕੰਜ਼ਰਵੇਟਿਵ ਅਪਰੋਚ ਲਾਈਕ ਮੀ, ਇਸੇ ਕਰਕੇ ਮੇਰੀ ਇਹਨਾਂ ਨਾਲ ਬਣਦੀ ਹੈ ਜੀ।
ਬਿਲਕੁਲ, ਉਹ ਕਹਿੰਦੇ ਨਾ ਜਦੋਂ ਹੈ ਪੰਕਜ ਜੀ, ਕਹਿੰਦੇ ਨਾ ਕੁਛ ਤੁਸੀਂ ਬੜੇ ਭਰਾਵਾਂ ਤੋਂ ਰੋਜ਼ ਸਿੱਖਦੇ ਹੋ। ਮੈਂ ਯੂਜਲੀ ਆਪਣੀ ਜਿਹੜੀ ਮੇਰੀ ਪਲੈਨਿੰਗ ਹੁੰਦੀ ਹੈ ਕੁਆਰਟਰਲੀ ਹੁੰਦੀ ਹੈ ਕਿ ਜੀ ਪਿਛਲੇ 3 ਮਹੀਨੇ ਦੀ ਜੋ ਵੀ ਐਵਰੇਜ ਨਿਕਲੇ ਉਸ ਹਿਸਾਬ ਦੇ ਨਾਲ ਅਗਲੇ 3 ਮਹੀਨੇ ਦੀ ਪਲੈਨਿੰਗ ਕਰ ਲਓ। ਬਟ ਅੱਜ ਪੀਕੇ ਜੀ ਨੇ ਹੋਰ ਇੰਪੋਰਟੈਂਟ ਗੱਲ ਕਹਿਤੀ ਹੈ, ਉਹ ਵੀ ਮੈਂ ਹੁਣ ਥੋੜ੍ਹਾ ਜਿਹਾ ਉਸ 'ਤੇ ਵਰਕ ਕਰਨਾ ਸ਼ੁਰੂ ਕਰ ਦੇਣਾ। ਔਰ ਇਹ ਚੰਗਾ ਟਾਈਮ ਹੈ ਕਿ ਅਸੀਂ, ਇਹ ਬਹੁਤ ਵਧੀਆ ਟਾਈਮ ਹੈ ਸਾਰਿਆਂ ਲਈ, ਡਿਸੰਬਰ ਦੇ ਵਿੱਚ ਕੁਆਰਟਰਲੀ 3 ਮਹੀਨੇ ਦੀ ਪਲੈਨਿੰਗ ਦੀ ਬਜਾਏ ਜੋ ਤੁਹਾਡੀ ਇਸ ਸਾਲ ਦੀ ਇਨਕਮ ਹੈ ਉਹਦੇ ਤੋਂ ਸਿਰਫ 75% ਹੀ ਤੁਸੀਂ ਅਗਲੇ ਸਾਲ ਦਾ ਖਰਚਾ ਬੰਨਣਾ। ਜੋ 2020 'ਚ ਤੁਹਾਡੀ ਇਨਕਮ ਹੈ 75% ਖਰਚਾ ਬੰਨੋ, ਤਾਂ ਕਿ ਫਿਰ 25% ਤੁਹਾਨੂੰ ਥੋੜ੍ਹਾ ਜਿਹਾ ਉਹਦੇ 'ਚ ਨਿਕਲਿਆ। ਸੋ ਸਰ ਹੁਣ ਤੋਂ
ਨਾਲੇ 25% ਸੇਵ ਵੀ ਹੋ ਜਾਏਗਾ ਸਰ। ਯੁਧਵੀਰ ਜੀ, ਫਿਊਚਰ ਵਾਸਤੇ
ਬਿਲਕੁਲ ਬਿਲਕੁਲ ਸਰ ਉਹ ਕਹਿੰਦੇ ਨਾ ਰੋਜ਼ ਅਸੀਂ ਕੁਛ ਨਾ ਕੁਛ ਸਿੱਖਦੇ ਹੈਗੇ ਹਾਂ ਸੋ ਅੱਜ ਕੁਆਰਟਰਲੀ ਦੀ ਬਜਾਏ ਮੈਂ ਅੱਜ ਤੋਂ ਹੀ ਸਟ੍ਰੈਟਜੀ ਜਿਹੜੀ ਹੈ ਚੇਂਜ ਕਰ ਦੇਣੀ ਦੂਸਰਾ ਕਰ ਦੇਣਾ ਠੀਕ ਹੈ ਜੀ ਦੂਸਰਾ ਸਵਾਲ ਇਹ ਹੈ ਕਿ ਇਸ ਦਰਮਿਆਨ ਨਵੰਬਰ ਦਸੰਬਰ ਦੇ ਵਿੱਚ ਜਾਂ ਉੱਦਾਂ ਥੋੜ੍ਹੀ ਜਿਹੀ ਮਾਰਕੀਟ ਕਈ ਵਾਰ ਕਹਿੰਦੇ ਸਲੋ ਹੋ ਜਾਂਦੀ ਹੈ ਲੇਕਿਨ ਨਵੰਬਰ ਦੇ ਤੁਸੀਂ ਦੇਖ ਲਓ 32% ਸੇਲ ਇਨਕਰੀਜ਼ ਹੈ ਇਹ ਕੈਨੇਡੀਅਨ ਰੀਅਲ ਸਟੇਟ ਐਸੋਸੀਏਸ਼ਨ ਦੱਸ ਰਹੀ ਹੈ ਅੱਛਾ ਫਿਰ ਜਿਹੜੇ ਕਹਿ ਰਹੇ ਸੀਗੇ ਕਿ ਇੱਕ ਪ੍ਰਾਈਸ ਵਧਣੀ ਹੈ ਘਟਣੀ ਹੈ ਕ੍ਰਿਆ ਨੇ ਕਹਿ ਤਾਂ 9.1% ਪ੍ਰਾਈਸ ਵਧੇਗੀ ਉਧਰੋਂ 2% ਦੀ ਗੱਲ ਕਰ ਰਹੇ ਸੋਰੀ ਉਧਰੋਂ ਕਹਿ ਰਹੇ ਜੀ ਇਨਫਲੇਸ਼ਨ 2% ਨਹੀਂ ਹੋਈ ਹਜੇ 1% ਵਧੀ ਹੋਈ ਹੈ ਨਵੰਬਰ 'ਚ ਤੇ ਅਗਲੇ 2-3 ਸਾਲ ਇੰਟਰਸਟ ਰੇਟ ਵੀ ਬਹੁਤੇ ਜਿਹੜੇ ਆ ਉਹ ਨਹੀਂ ਵਧਣਗੇ ਤੇ ਸਰ ਆਮ ਬੰਦੇ ਦੇ ਤੇ ਹੱਥੋਂ ਪਹਿਲੇ ਘਰ ਪ੍ਰੋਪਰਟੀ ਖਰੀਦਣਾ ਬਾਹਰ ਹੁੰਦਾ ਚਲਾ ਜਾ ਰਿਹਾ ਜੇ ਇਹੀ ਹਾਲਾਤ ਰਹੇ ਇੰਨੀ ਸੇਲ ਤੇਜ਼ ਹੋ ਰਹੀ ਹੈ ਇੰਨਾ ਐਵਰੇਜ ਘਰ ਕਹਿੰਦੇ ਜੀ ਉੱਪਰ ਚਲਾ ਜਾਣਾ 9% ਕਰੀਆ ਦੇ ਮੁਤਾਬਿਕ ਤੇ ਫਿਰ ਇਹ ਆਮ ਬੰਦੇ ਲਈ ਤੇ ਘਰ ਖਰੀਦਣਾ ਥੋੜਾ ਮੁਸ਼ਕਿਲ ਨਹੀਂ ਹੁੰਦਾ ਜਾ ਰਿਹਾ
ਸਰ ਬਿਲਕੁਲ ਮੈਂ ਬੜਾ ਦੁੱਖ ਦੀ ਗੱਲ ਹੈਗੀ ਆਮ ਆਦਮੀ ਬੜਾ ਮੁਸ਼ਕਿਲ ਹੋ ਜਾ ਰਿਹਾ ਹੈ ਲੇਕਿਨ ਮੈਂ ਅਗਰ ਕਹਾਂ ਕਿ ਮੈਂ ਆਪਣੀ ਲਾਈਫ ਨੂੰ ਇੱਕ ਡਿਸਿਪਲਿਨ ਰੱਖਾਂ ਤੇ ਮੇਰਾ ਮੈਂ ਸ਼ਾਇਦ ਆਮ ਆਦਮੀ ਤੋਂ ਇੱਕ ਸਟੈਪ ਅੱਗੇ ਚਲਾ ਜਾਵਾਂਗਾ ਆਮ ਆਦਮੀ ਹੋਣ ਦੇ ਬਾਵਜੂਦ ਆਮ ਆਦਮੀ ਅਗਰ ਆਮ ਆਦਮੀ ਹੀ ਰਹਿ ਕੇ ਬਹਿ ਜਾਂਦਾ ਕਿਸਮਤ ਨੂੰ ਰੋਂਦਾ ਹੈ ਤੇ ਉਹ ਫਿਰ ਆਮ ਦਾ ਆਮ ਹੀ ਰਹਿ ਜਾਂਦਾ ਅਗਰ ਉਹ ਕਮਰ ਕੱਸ ਲੈਂਦਾ ਔਰ ਕਹਿੰਦਾ ਕਿ ਜੀ ਮੈਂ ਕੁਛ ਕਰਨਾ ਹੈ ਬਾਕੀ ਤਾਂ ਜੋ ਕੁਛ ਹੋ ਰਿਹਾ ਦੁਨੀਆਂ ਨਾਲ ਹੋ ਹੀ ਰਿਹਾ ਤਾਂ ਆਈ ਥਿੰਕ ਦੇ ਵਿਲ ਬੀ ਅਹੈਡ ਆਫ ਦਾ ਗੇਮ ਇਹ ਮੇਰਾ ਮੰਨਣਾ ਹੈਗਾ ਜਿਸ ਤਰ੍ਹਾਂ ਮੈਂ ਤੁਹਾਨੂੰ ਖੁਦ ਕਿਹਾ ਆਈ ਸਟਾਰਟਿਡ ਮਾਈ ਲਾਈਫ ਵਿਦ ਲੋ ਇਨਕਮ ਗਰੁੱਪ ਐਲ ਆਈ ਜੀ ਅਪਾਰਟਮੈਂਟ ਡੀ ਡੀ ਦਾ ਹੁੰਦਾ ਦਿੱਲੀ ਤੋਂ ਉਧਰ ਮੈਂ ਸ਼ੁਰੂ ਲਾਈਫ ਕੀਤੀ ਸੀਗੀ ਤੇ ਅਗਰ ਤੁਸੀਂ ਕਮਰ ਬੰਨ ਲੈਂਦੇ ਹੋ ਤੁਹਾਡਾ ਜਿਹੜਾ ਹੈਗਾ ਨਾ ਇੱਕ ਨਜ਼ਰੀਆ ਕੀ ਹੈਗਾ ਉਹ ਉਹਦੇ ਉੱਤੇ ਬਹੁਤ ਤੁਹਾਡਾ ਅੱਜ ਸਵੇਰੇ ਮੈਂ ਇੱਕ ਬਹੁਤ ਇੰਪੋਰਟੈਂਟ ਮੈਸੇਜ ਆਪਣੇ ਦੋਸਤਾਂ ਨੂੰ ਭੇਜਿਆ ਸੀਗਾ ਤੁਹਾਡਾ ਬੀ ਪੋਜ਼ਿਟਿਵ ਜਿਹੜਾ ਹੈਗਾ ਉਹ ਯੂ ਹੈਵ ਟੂ ਬੀ ਪੋਜ਼ਿਟਿਵ ਅਗਰ ਤੁਹਾਡਾ ਪੋਜ਼ਿਟਿਵ ਹੈਗਾ ਤੁਹਾਡਾ ਸੋਚਣਾ ਤੇ ਤੁਸੀਂ ਹਰ ਪਰੇਸ਼ਾਨੀ ਦਾ ਮੁਕਾਬਲਾ ਤੁਸੀਂ ਕਰ ਲਓਗੇ ਇਹ ਬੜੀ ਦੁੱਖ ਦੀ ਗੱਲ ਹੈਗੀ ਕਿ ਵਾਕਈ ਇਹ ਪ੍ਰਾਈਜ਼ ਇੰਨੇ ਵੱਧਦੇ ਜਾ ਰਹੇ ਨੇ ਕਿ ਕੋਈ ਰੋਕ ਨਹੀਂ ਸਕਦਾ ਲੇਕਿਨ ਤੁਸੀਂ ਉਹਦੇ ਰੀਜ਼ਨ ਵੀ ਬੜੇ ਚੰਗੇ ਦੇ ਦਿੱਤੇ ਨੇ ਸਰ ਤੁਸੀਂ ਹੁਣੇ ਕਹਿਤਾ ਕਿ ਇੰਟਰਨੈਸ਼ਨਲ ਜਿਹੜੀ ਇਮੀਗ੍ਰੇਸ਼ਨ ਹੈਗੀ ਉਹ ਤੇ ਤੁਸੀਂ ਪਿਛਲੀ ਵਾਰ ਕਿਹਾ ਸੀ ਹੋਰ ਜ਼ਿਆਦਾ ਵੱਧ ਰਹੀ ਹੈ ਇਸ ਵਾਰ ਔਰ ਇੱਕ ਹੋਰ ਅੰਦਰ ਫੈਕਟਰ ਹੈਗਾ ਸਰ ਲੋਕਲ ਕਿ ਮਿਲੇਨੀਅਲ ਜਿਹੜੇ ਨੇ ਉਹ ਜ਼ਿਆਦਾ ਹੋਮ ਬਾਈਕ ਦੇ ਅੰਦਰ ਐਂਟਰ ਕਰ ਰਹੇ ਨੇ ਬਹੁਤ ਜ਼ਿਆਦਾ ਸੋਚ ਕਰ ਰਹੇ ਨੇ ਔਰ ਗੌਰਮੈਂਟ ਦੀ ਕਿੰਨੀ ਹੈਲਪ ਮਿਲ ਰਹੀ ਹੈ ਦੇਖੋ ਬਿਜ਼ਨਸ ਨੂੰ ਹਰ ਚੀਜ਼ ਨੂੰ ਅਤੇ ਇਹ ਚੀਜ਼ ਪ੍ਰਾਈਜ਼ ਨੂੰ ਰੋਕ ਨਹੀਂ ਸਕਦੀ ਲੇਕਿਨ ਯੈਸ ਐਵਜੀ ਸਿਟੀਜ਼ ਅਸੀਂ ਡਿਸਕਸ ਕੀਤੀਆਂ ਸੀਗੀਆਂ 2 ਹਫ਼ਤੇ ਪਹਿਲੇ ਕਿ ਕਿਤੇ ਕਿਤੇ ਜਾ ਕੇ ਤੁਸੀਂ ਹੁਣ ਵੀ ਇਨਵੈਸਟ ਕਰ ਸਕਦੇ ਹੋ ਔਰ ਪੈਸਾ ਆਪਣਾ ਘਰ ਖਰੀਦ ਸਕਦੇ ਹੋ ਜਿਸ ਤਰ੍ਹਾਂ ਤੁਹਾਨੂੰ ਯਾਦ ਹੋਏਗਾ 3 ਸਾਲ ਪਹਿਲੇ ਅਸੀਂ ਤੁਸੀਂ ਆਪਣੀ ਰਿਕਾਰਡਿੰਗ ਕੱਢ ਲਓ ਮੈਂ ਕਹਿੰਦਾ ਸੀਗਾ ਗੁਲਫ ਇਜ਼ ਦਾ ਪਲੇਸ ਟੂ ਇਨਵੈਸਟ ਹੁਣ ਕੀ ਆਇਆ ਗੁਲਫ ਦੇ ਉੱਤੇ ਤੁਹਾਨੂੰ ਨਿਊਜ਼ ਮਿਲੀ ਗਈ ਹੋਏਗੀ ਗੁਲਫ ਇਜ਼ ਦਾ ਹੋਟੈਸਟ ਰੀਅਲ ਸਟੇਟ ਮਾਰਕੀਟ ਇੰਟੈਰੀਅਰ ਰਾਈਟ ਨਾਓ ਗੁਲਫ ਔਰ ਉਹਨੇ ਗੁਲਫ ਨੇ ਜਿਹੜਾ ਹੈਗਾ 17% ਜੰਪ ਆ ਗਿਆ ਗੁਲਫ ਦੇ ਅੰਦਰ ਲੰਡਨ ਸਾਡਾ ਓਨਟੈਰੀਓ ਸਾਡਾ ਤੇ ਮਾਰਕੀਟ 'ਚ ਲੱਭੋ ਮੈਂ ਤੁਹਾਨੂੰ ਪਿਛਲੀ ਵਾਰ ਮੈਂ ਥੋਰੋਲ ਦੀ ਗੱਲ ਕੀਤੀ ਸੀ ਹੁਣ ਮੈਂ ਚੈਥਮ ਦੀ ਗੱਲ ਕਰ ਰਿਹਾ ਉਸ ਤੋਂ ਪਹਿਲਾਂ ਮੈਂ ਡੈਰੀ ਦੀ ਗੱਲ ਕੀਤੀ ਸੀ ਇਹ ਨਹੀਂ ਕਿ ਮੈਂ ਆਪਣੀ ਤੋਂ ਬੜਕਾ ਮਾਰੀ ਜਾ ਰਿਹਾ ਕਿ ਜੀ ਮੈਂ ਇਹ ਕੀਤਾ ਮੈਂ ਕੀਤਾ ਅਸੀਂ ਡਾਟਾ ਕੱਢ ਕੇ ਬੈਠਦੇ ਹਾਂ ਐਜ਼ ਏ ਸੈਡ ਐਵਰੀ ਟਿਊਜ਼ਡੇ ਸਾਡੀ ਟੀਮ ਬੈਠਦੀ ਹੈ ਅਸੀਂ ਸਿਟੀ ਕੀ ਕਰ ਰਹੀ ਹੈ ਉਹ ਕੈਲਕੂਲੇਟ ਕਰਦੇ ਹਾਂ ਪ੍ਰਾਈਜ਼ ਕੰਪੈਰੇਟਿਵ ਕਿੱਥੇ ਜਾ ਰਹੇ ਨੇ ਉਹ ਦੇਖਦੇ ਹਾਂ ਇਨਕਮ ਕੰਪੈਰੇਟਿਵ ਕਿੱਥੇ ਜਾ ਰਹੀ ਹੈ ਉਹ ਦੇਖਦੇ ਹਾਂ ਸਾਰਾ ਕੁਛ ਕਰਨ ਦੇ ਬਾਅਦ ਅਸੀਂ ਨਿਚੋੜ ਕਰਨੇ ਯਾਰ ਇਹ 2-4 ਸਿਟੀਜ਼ ਨੇ ਜਿੱਥੇ ਇਨਵੈਸਟਮੈਂਟ ਕਰਨੀ ਚਾਹੀਦੀ ਹੈ
ਆਪਾਂ ਹਰ ਵਾਰੀ ਗੱਲ ਕਰਦੇ ਹਾਂ ਕਿ ਆਮ ਆਦਮੀ ਕਿਵੇਂ ਖਰੀਦੇਗਾ ਲੇਕਿਨ ਉਹ ਆਮ ਆਦਮੀ ਦੀ ਗੱਲ ਨਹੀਂ ਕਰਦੇ ਆਪਾਂ ਜਿੰਨੇ ਵਿਚਾਰੇ ਨੇ ਪਹਿਲਾਂ ਹੀ ਐਕਸ਼ਨ ਲੈ ਲਿਆ ਸੀ 2 ਸਾਲ ਪਹਿਲਾਂ 3 ਸਾਲ ਪਹਿਲਾਂ ਉਹ ਵੀ ਤਾਂ ਆਮ ਆਦਮੀ ਹੈ ਉਹ ਤਾਂ ਜਿੱਤ ਗਿਆ ਉਹ ਆਮ ਆਦਮੀ ਤਾਂ
ਸਰ ਇੱਕ ਗੱਲ ਹੋਰ ਛੋਟੀ ਜਿਹੀ ਬੜੀ ਇੰਪੋਰਟੈਂਟ ਮੈਂ ਦੱਸਾਂਗਾ ਇਹਨਾਂ ਜੋ ਮੇਰੀ ਲਾਈਨ ਬੜੀ ਫੇਮਸ ਹੈ ਔਰ ਬਹੁਤ ਲੋਕ ਮੈਨੂੰ ਉਹਨੂੰ ਕਹਿੰਦੇ ਨੇ ਜਿਸ ਦਿਨ ਇੱਕ ਆਮ ਆਦਮੀ ਵਾਂਟਸ ਐਂਡ ਨੀਡਸ ਦੇ ਅੰਦਰ ਫਰਕ ਕਰ ਦੇਗਾ ਉਹ ਜ਼ਰੂਰ ਕਰ ਲੈਲੇਗਾ ਦੇਖੋ ਐਕਸੈਪਸ਼ਨ ਆਲਵੇਜ਼ ਦੇਅਰ ਐਕਸੈਪਸ਼ਨ ਆਲਵੇਜ਼ ਦੇਅਰ ਉਹ ਨਹੀਂ ਮੈਂ ਕਹਾਂਗਾ ਕਿ 100% ਬਟ ਜਿਸ ਦਿਨ ਤੁਸੀਂ ਵਾਂਟਸ ਐਂਡ ਨੀਡਸ ਦੇ ਅੰਦਰ ਫਰਕ ਕਰ ਦਿਓਗੇ ਤੁਸੀਂ ਯੂ ਵਿਲ ਸਟਾਰਟ ਕਲਾਈਮਿੰਗ ਦਾ ਸਟੇਜ ਟੂਵਰਡਸ ਯੂਰ ਗੋਲ ਸਿੰਪਲ
ਸਰ ਪੀਕੇ ਜੀ ਤੁਸੀਂ ਬੜੀ ਸਹੀ ਗੱਲ ਕਹੀ ਹੈ ਕਿਉਂਕਿ ਦੇਖੋ ਇਹ ਜਿਹਾ ਕਿਹੜਾ ਬਹੁਤ ਘੱਟ ਲੋਕ ਹੋਣਗੇ ਜਿਹੜੇ ਪਹਿਲਾਂ ਸੈਮੀ ਨਹੀਂ ਲਿੱਤਾ ਜਿਨ੍ਹਾਂ ਨੇ ਡਿਟੈਚ ਬਾਅਦ 'ਚ ਲਿੱਤਾ ਹੈ ਜਾਂ ਟਾਊਨ ਹਾਊਸ ਜਾਂ ਕੌਂਡੋ ਤੋਂ ਲਾਈਫ ਨਹੀਂ ਸ਼ੁਰੂ ਕੀਤੀ ਸੋ ਤੁਸੀਂ ਸ਼ੁਰੂ ਤਾਂ ਕਰੋ ਕਿਸੇ ਜਗ੍ਹਾ ਤੋਂ ਸ਼ੁਰੂ ਕਰੋ ਮੈਂ ਉਹ ਇਨਵੈਸਟਮੈਂਟ ਵੀ ਕਹਿੰਦਾ ਹੁੰਦਾ ਤੁਸੀਂ $100 ਮਹੀਨਾ ਪਾ ਸਕਦੇ ਹੋ ਤਾਂ $100 ਮਹੀਨਾ ਪਾਉਣਾ ਸ਼ੁਰੂ ਕਰੋ ਜ਼ਰੂਰੀ ਥੋੜ੍ਹੀ ਹੈ 1000 ਹੀ ਸੇਵ ਕਰਨਾ ਹਰ ਮਹੀਨੇ ਸੋ ਇਹ ਛੋਟੀ ਛੋਟੀ ਜਗ੍ਹਾ ਤੋਂ ਸ਼ੁਰੂ ਹੁੰਦੀਆਂ ਨੇ ਚੀਜ਼ਾਂ ਛੋਟੀਆਂ ਤੋਂ ਸ਼ੁਰੂ ਕਰੋ ਕੋਸ਼ਿਸ਼ ਤਾਂ ਕਰੋ, ਕੋਸ਼ਿਸ਼ ਕਰਕੇ ਤਾਂ ਦੇਖੋ
ਸਰ। ਮੈਜੋਰਟੀ ਆਫ ਦਾ ਬਿਜ਼ਨਸਮੈਨ ਮੈਂ ਦੇਖੇ ਨੇ, ਮੈਂ ਮਿਲਦਾ ਰਹਿੰਦਾ, ਮੈਜੋਰਟੀ ਆਫ ਦਾ ਬਿਜ਼ਨਸਮੈਨ ਉਹ ਕੀ ਕਰਦੇ ਨੇ, ਉਹਨਾਂ ਦੀ ਬਜਟ ਬਜਟ ਜਿਹੜਾ ਬਣਾਉਂਦੇ ਨੇ ਨਾ ਆਪਣੇ ਬਿਜ਼ਨਸ ਦਾ, ਉਹ ਬਣਾਉਂਦੇ ਨੇ ਖਿਆਲੀ ਪਲਾਉ ਨਾਲ। ਉਹ ਮੇਰੀ ਸੇਲ ਇੰਨੀ ਵੱਧ ਜਾਏਗੀ, ਉਹ ਮੇਰਾ ਕੰਮ ਇੰਨਾ ਉਹ ਹੋ ਜਾਏਗਾ, ਉਹ ਮੈਂ ਇੱਕ ਨਵੀਂ ਚੀਜ਼ ਲੈ ਕੇ ਆ ਰਿਹਾ ਇਹ ਕਰਾਂਗਾ, ਉਹ ਮੈਂ ਇਹ ਕਰਾਂਗਾ, ਫਿਰ ਮੇਰੀ ਇੰਨੀ ਇਨਕਮ ਹੋ ਜਾਏਗੀ, ਫਿਰ ਮੈਂ ਇਹ ਕਰਾਂਗਾ। ਉਹ ਸਾਰਾ ਬਜਟ ਕਰ ਲੈਂਦੇ ਨੇ, ਉਹ ਰੇਤ ਦੇ ਪਹਾੜ ਤੇ ਖੜੇ ਹੋਏ ਨੇ। ਜਿਸ ਵਕਤ ਝਟਕਾ ਲੱਗਦਾ ਸਟਾਰਟ ਬਲੇਮਿੰਗ ਦਾ ਬਿਜ਼ਨਸ, ਦੇ ਸਟਾਰਟ ਬਲੇਮਿੰਗ ਦਾ ਇਕਾਨਮੀ, ਦੇ ਸਟਾਰਟ ਬਲੇਮਿੰਗ ਦਾ ਹਾਲਾਤ, ਬਟ ਦੇ ਨੈਵਰ ਬਲੇਮ ਵਟ ਵਾਜ਼ ਦੇਅਰ ਪਲਾਨ। ਦੇਅਰ ਪਲਾਨ ਵਾਜ਼ ਰੋਂਗ ਬਿਕਾਜ਼ ਉਹ ਆਉਣ ਵਾਲੀ ਇਨਕਮ ਦੀ ਉਮੀਦ ਦੇ ਉੱਤੇ ਖਰਚੇ ਸ਼ੁਰੂ ਕਰ ਦਿੰਦੇ ਨੇ, ਜਦਕਿ ਪਾਲਿਸੀ ਇਹ ਹੁੰਦੀ ਹੈ। ਆਈ ਮੇ ਬੀ ਰੋਂਗ, ਮੈਂ ਫਿਰ ਕਹਿ ਰਿਹਾ, ਮੈਂ ਬੜਾ ਮਜ਼ਬੂਰ ਕਹਿੰਦਾ ਨਾ ਬੀ ਏ ਟੈਪ ਦਾ, ਮਤਲਬ ਮੈਂ ਕਹਿ ਲਓ ਮੰਦੜੀਆ ਟੈਪ ਦਾ ਮੈਂ ਹੈਗਾ, ਸੋਚ ਕੇ ਸੰਭਲ ਕੇ ਚੜ੍ਹਨ ਵਾਲਾ, ਅਤੇ ਮੈਂ ਉਸ ਟੈਪ ਦਾ ਨਹੀਂ ਆਇਆ। ਮੇਰੇ ਹੱਥ 'ਚ ਅੱਜ ਕੀ ਆਇਆ, ਉਸ ਤੋਂ 75% ਕਰਕੇ ਮੈਂ ਅਗਲੇ ਸਾਲ ਬਜਟ ਕਰਨਾ। ਸਰ ਮੈਂ ਵੱਡੇ ਤੋਂ ਵੱਡੇ ਘਰਾਂ ਤੋਂ ਬਹੁਤ ਸਾਲ ਪਹਿਲੇ ਵੀ ਜਾ ਸਕਦਾ ਸੀਗਾ, ਲੇਕਿਨ ਆਈ ਵਾਂਟ ਇਟ ਟੂ ਮੇਕ ਇਸ ਸਟਰੋਂਗ ਫਾਊਂਡੇਸ਼ਨ, ਤਾਂ ਕਿ ਜੋ ਮੈਨੂੰ ਰੱਬ ਦੇ ਰਿਹਾ ਉਸ ਤੋਂ ਪਿੱਛੇ ਨਾ ਕਰਦੇ, ਦੁਬਾਰਾ ਪਿੱਛੇ ਨਾ ਚਲਾ ਜਾਵਾਂ, ਲੇਕਿਨ ਮੈਂ ਅੱਗੇ ਤਾਂ ਆਰਾਮ ਨਾਲ ਜਾਵਾਂ, ਟਫ ਹੋ ਕੇ ਜਾਵਾਂ, ਲੇਕਿਨ ਪਿੱਛੇ ਨਾ ਆਵਾਂ। ਜਿਸ ਤਰ੍ਹਾਂ ਤੁਹਾਨੂੰ ਮੈਂ ਐਗਜ਼ਾਮਪਲ ਦਿੱਤਾ ਸੀਗਾ, ਜਦ ਪਹਿਲੀ ਸਾਈਕਲ ਮਿਲੀ ਸੀ ਤਾਂ ਮੈਂ ਰੱਬ ਜਾ ਕੇ ਆ ਕੇ ਸਿਰ ਝੁਕਾ ਕੇ ਕਿਹਾ ਸੀ, ਰੱਬ ਮੈਨੂੰ ਸਾਈਕਲ ਤੁਸੀਂ ਦੇ ਰਹੇ ਹੋ, ਲੇਕਿਨ ਇਸ ਸ਼ਰਤ 'ਤੇ ਦੇਣਾ ਕਿ ਮੇਰੇ ਹੱਥ ਚਲੀ ਨਾ ਜਾਏ, ਕਿਉਂਕਿ ਮੈਨੂੰ ਆਦਤ ਸਾਈਕਲ ਦੀ ਪੈ ਚੁੱਕੀ ਹੋਏਗੀ ਪੈਦਲ ਚੱਲਣ ਦੀ ਬਜਾਏ। ਜਿੱਥੇ ਮੋਟਰਸਾਈਕਲ ਆਈ ਸੀ ਤਾਂ ਇਹ ਪ੍ਰਾਰਥਨਾ ਕੀਤੀ ਸੀ, ਮੋਟਰਸਾਈਕਲ ਆ ਰਹੀ ਹੈ ਹੁਣ ਬੈਟਰ ਆ ਗਿਆ, ਪਰ ਇਸ ਸ਼ਰਤ 'ਤੇ ਦੇਣਾ ਕਿ ਮੇਰੇ ਹੱਥੋਂ ਚਲੀ ਨਾ ਜਾਏ। ਇਹ ਕਾਰ ਆਈ ਸੀ, ਵੱਡੀਆਂ ਕਾਰਾਂ ਆਈਆਂ ਸੀਗੀਆਂ, ਵੱਡੀਆਂ ਕੋਠੀਆਂ ਆਈ ਸੀਗੀਆਂ। ਜਿਸ ਵਕਤ ਤੁਸੀਂ ਇਸ ਤਰ੍ਹਾਂ ਪਲਾਨ ਕਰ ਲਓਗੇ ਆਪਣੀ ਲਾਈਫ ਦਾ, ਔਰ ਬੜੇ ਧਿਆਨ ਨਾਲ ਫਾਈਨੈਂਸ਼ੀਅਲ, ਆਈ ਬੈਟ ਬਾਕੀ ਚੀਜ਼ਾਂ 'ਤੇ ਛੱਡੋ, ਯੂ ਆਰ ਔਨ ਸਟਰੋਂਗ ਫੁਟਿੰਗ।
ਠੀਕ ਹੈ ਜੀ, 30 ਸੈਕਿੰਡ ਲੈ ਲਓ ਜੀ, ਅੱਜ ਬੜਾ ਮਜ਼ਾ ਆ ਰਿਹਾ ਸੀ, ਮੈਂ ਇੰਟਰਪਟ ਨਹੀਂ ਕਰਨਾ ਚਾਹਦਾ ਸੀ। ਪੰਕਜ ਜੀ 30 ਸੈਕਿੰਡ ਫੋਰ ਯੂ ਫਸਟ
ਜੀ। ਯੁਧਵੀਰ ਜੀ, ਕੋਈ ਵੀ ਕਿਸੇ ਤਰ੍ਹਾਂ ਦੀ ਅਗਰ ਇਨਵੈਸਟਮੈਂਟ ਕਰਨਾ ਚਾਹ ਰਿਹਾ, ਬੇਸਿਕਲੀ ਮਾਰਕੀਟ 'ਚ ਮੈਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ, ਮਾਰਕੀਟ ਆਲ ਟਾਈਮ ਹਾਈ ਹੈ, ਲੇਕਿਨ ਫਿਰ ਵੀ ਸਾਡੇ ਕੋਲ ਹਲੇ ਕਈ ਓਪਰਚੁਨਿਟੀ ਨੇ ਜਿਸ 'ਚ ਅਸੀਂ ਗੁਜ਼ ਸਕਦੇ ਹਾਂ। ਉਸ ਵਾਸਤੇ ਅਤੇ ਕਿਸੇ ਤਰ੍ਹਾਂ ਦੀ ਵੀ ਲਾਈਫ ਇੰਸ਼ੋਰੈਂਸ ਵਗੈਰਾ ਵਾਸਤੇ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ, ਮੇਰਾ ਫੋਨ ਨੰਬਰ ਹੈ 6472851007।
ਜੀ ਠੀਕ ਹੈ ਜੀ,
6472994757। ਤੁਸੀਂ ਮੈਨੂੰ ਟੈਕਸਟ ਪਾ ਸਕਦੇ ਹੋ, ਵੀ ਆਰ ਹਾਇਰਿੰਗ ਏਜੰਟਸ, ਨਿਊਜ਼ ਰਿਲੇਟਿਡ ਐਕਸਪਰਟਸ ਵਿਦ ਲਾਈਵ ਟ੍ਰੇਨਿੰਗ। ਅਸੀਂ ਪਹਿਲੇ ਦਿਨ ਤੋਂ ਬੜੀ ਡਿਫਰੈਂਟ ਟ੍ਰੇਨਿੰਗ ਸਟਾਰਟ ਕਰ ਰਹੇ ਹਾਂ। ਐਂਡ ਆਲਸੋ ਇਫ ਯੂ ਆਰ ਲੁਕਿੰਗ ਫਾਰ ਸਮ ਇਨਵੈਸਟਮੈਂਟਸ ਔਰ ਬਾਇੰਗ ਪ੍ਰੋਪਰਟੀ, ਫਸਟ ਟਾਈਮ ਹੋਮ ਬਾਇਰਸ, ਐਨੀਥਿੰਗ, ਯੂ ਕੈਨ ਟੈਕਸਟ ਮੀ ਐਂਡ ਆਵਰ ਆਫਿਸ ਵਿਲ ਕੰਟੈਕਟ ਯੂ ਵਿਦ ਇਨ 24 hours, 6472994757।
ਹੋਪ ਯੂ ਹੈਵ ਅ ਵੰਡਰਫੁਲ ਡੇ। ਮੈਨੂੰ ਵੀ ਇੱਥੇ ਜਾਗੇ 447-272-8182। ਹੈਵ ਅ ਵੰਡਰਫੁਲ ਡੇ, ਥੈਂਕ ਯੂ।
Listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
COVID-19 ਦਾ ਹੱਲ ਤੁਹਾਡੇ ਤੋਂ ਸ਼ੁਰੂ ਹੁੰਦਾ ਹੈ। ਜੇ ਤੁਸੀਂ ਬਿਮਾਰ ਮਹਿਸੂਸ ਕਰ ਰਹੇ ਹੋ, ਭਾਵੇਂ ਬਹੁਤ ਹਲਕੇ ਸੰਕੇਤ ਹੋਣ, ਤਾਂ ਵੀ ਦੂਜਿਆਂ ਤੋਂ ਅਲੱਗ ਹੋ ਕੇ ਘਰ ਵਿੱਚ ਰਹੋ, ਆਪਣੇ ਪਰਿਵਾਰ ਤੱਕ ਹੀ ਸੀਮਿਤ ਰਹੋ ਅਤੇ ਬਾਕੀ ਸਭ ਤੋਂ 2 meters ਦੀ ਦੂਰੀ ਬਣਾ ਕੇ ਰੱਖੋ। ਜਨਤਕ ਥਾਵਾਂ ਤੇ ਅੰਦਰ ਬੈਠੇ ਹੋਣ ਤੇ ਚਿਹਰੇ ਤੇ ਮਾਸਕ ਲਗਾਓ, ਅਕਸਰ ਆਪਣੇ ਹੱਥਾਂ ਨੂੰ ਧੋਵੋ। COVID-19 ਦਾ ਜੋਖਮ ਅਤੇ ਇਸ ਤੋਂ ਬਚਾਅ ਦਾ ਕੰਮ ਹਲੇ ਜਾਰੀ ਹੈ। ਯਾਦ ਰੱਖੋ, ਫੈਲਣ ਨੂੰ ਰੋਕਣ ਦਾ ਕੰਮ ਤੁਹਾਡੇ ਖੁਦ ਤੋਂ ਸ਼ੁਰੂ ਹੁੰਦਾ ਹੈ। ਹੋਰ ਜਾਣਕਾਰੀ ਲਈ ontario.ca/coronavirus ਤੇ ਜਾਓ। ਗਵਰਨਮੈਂਟ ਆਫ ਓਨਟੇਰੀਓ ਵੱਲੋਂ ਭੁਗਤਾਨ ਕੀਤਾ ਗਿਆ।
ਸੋਡੀ ਫਰਨੀਚਰ ਵੱਲੋਂ ਆਪਣੇ ਵੈਲਿਊਬਲ ਕਸਟਮਰਸ ਵਾਸਤੇ ਇੱਕ ਖਾਸ ਸੂਚਨਾ। ਲੌਕਡਾਊਨ ਦੀ ਮੌਜੂਦਾ ਸਿਚੁਏਸ਼ਨ ਨੂੰ ਦੇਖਦੇ ਹੋਏ ਆਪਣੇ ਕਸਟਮਰਸ ਦੀ ਸੇਫਟੀ ਲਈ ਸੋਡੀ ਫਰਨੀਚਰ ਨੇ ਕਰਬ ਸਾਈਡ ਪਿਕਅਪ ਅਤੇ ਡੋਰ ਡਿਲੀਵਰੀ ਦੀ ਸਰਵਿਸ ਸ਼ੁਰੂ ਕਰ ਦਿੱਤੀ ਹੈ। ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਆਪਣਾ ਫਰਨੀਚਰ ਪਸੰਦ ਕਰੋ ਤੇ ਆਪਣਾ ਫੋਨ ਨੰਬਰ ਇਹਨਾਂ ਨੂੰ ਈਮੇਲ ਕਰੋ central@sodifurniture.com ਤੇ। ਸੋਡੀ ਫਰਨੀਚਰ ਦੀ ਸੇਲਸ ਟੀਮ ਬੈਸਟ ਡੀਲਸ ਲਈ ਤੁਹਾਨੂੰ ਆਪ ਫੋਨ ਕਰੇਗੀ। ਖੂਬਸੂਰਤ ਫਰਨੀਚਰ ਬੈਸਟ ਪ੍ਰਾਈਸਿਸ ਤੇ ਮਿਲੇਗਾ ਸੋਡੀ ਫਰਨੀਚਰ ਤੋਂ।
CIBC Global Money Transfer के साथ इस हॉलीडे सीजन में अपने परिवार को ज्यादा से ज्यादा खुशियाँ दें। CIBC Global Money Transfer की $0 ट्रांसफर फीस का फायदा उठाएं और अपने परिवार तक पहुँचाएं और भी ज्यादा पैसे। आज ही cibc.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50। शर्तें और CIBC फॉरेन एक्सचेंज रेट्स लागू।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ। ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ਆਪ ਸੁਣ ਰਹੇ ਹੈਂ ਆਪਕਾ ਆਪਣਾ ਰੇਡੀਓ 770 AM। ਹਮਾਰੇ ਪ੍ਰੋਗਰਾਮ ਕੋ ਟੋਰਾਂਟੋ ਮੇਂ ਸੁਣਨੇ ਕੇ ਲੀਏ ਡਾਇਲ ਕੀਜੀਏ 647-872-4900।